बिन गुर पूरे नहीं उदार, नहीं उदार, बिन गुर पूरे पूरे नहीं उदार, नहीं उदार, नानक आखे हो विचार,
नानक आखे हो विचार,
बिन गुर पूरे नहीं उदार, नहीं उदार, वाहिगुरु समझ न आवे, न आवे, गुर बिन कोर अंधार, गुरु बिन समझ न आवे, गुरु बिन सुरत ना सिद्ध, गुरु बिन मुक्त ना पावे, बिन गुर पूरे नहीं उदार,
नहीं उदार,
रात भाई डल्ले की ड्यूटी सी पैरे दे उत्ते। वैसे तो गुरु सौंदा नहीं, दुनियावी लीला, ਮਹਾਰਾਜ ਜੀ ਉੱਠੇ ਤੇ ਵੇਖਿਆ ਭਾਈ ਡੱਲਾ ਜਾਗ ਕੇ ਪੈਰਾ ਦੇ ਰਿਹਾ। ਫਿਰ ਕਿਤੇ ਪਾਸਾ ਪਲਟਿਆ, ਵੇਖਿਆ ਭਾਈ ਡੱਲਾ ਜਾਗ ਕੇ ਪੈਰਾ ਦੇ ਰਿਹਾ। ਫਿਰ ਪਾਸਾ ਪਲਟਿਆ, ਧਿਆਨ ਦੇਣਾ ਜੀ, ਜਦੋਂ ਸਵੇਰ ਹੋਈ ਨਾ, ਦੀਵਾਨ ਦੀ ਹੋਈ ਸਮਾਪਤੀ, ਤੇ ਕਲਗੀਧਰ ਮਹਾਰਾਜ ਕਹਿੰਦੇ, ਡੱਲਿਆ ਤੇਰੇ ਤੇ ਪ੍ਰਸੰਨ ਆ, ਐਡਾ ਡੱਟ ਕੇ ਜਾਗ ਕੇ ਪਹਿਰਾ ਦਿੰਦਾ ਤੂੰ, ਕਈ ਕੇਸ ਮਾਰ ਜਾਂਦੇ ਵਿੱਚ। ਡੱਲਿਆ ਪ੍ਰਸੰਨ ਆ, ਕੁਝ ਮੰਗ ਲੈ, ਧਿਆਨ ਦੇਣਾ। ਉਸ ਵੇਲੇ ਭਾਈ ਡੱਲੇ ਦੇ ਬਚਨ ਸੀ ਕਿ ਮਹਾਰਾਜ ਜੀ ਜੇ ਖੁਸ਼ ਹੋਏ ਹੋ ਤੇ ਇੱਕ ਕਿਰਪਾ ਕਰ ਦਿਓ, ਦਰਗਾਹ 'ਚ ਪੀੜੀ ਦੀ ਜਗ੍ਹਾ ਦੇ ਦੇਣੀ। ਆਖ ਸਤਨਾਮ, ਦਰਗਾਹ 'ਚ ਪੀੜੀ ਦੇਣੀ, ਜਗ੍ਹਾ ਦੇ ਦੇਣੀ। ਹੋਏ ਹੋਏ ਹੋਏ, ਪਤਾ ਨਹੀਂ ਕੋਈ ਬਹਾਨਾ ਬਣਨਾ ਸੀ ਸਾਡੇ ਵਾਸਤੇ। ਜਦੋਂ ਇੰਨੀ ਗੱਲ ਕਹੀ, ਦਰਗਾਹ 'ਚ ਪੀੜੀ ਜਿੰਨੀ ਜਗ੍ਹਾ ਦੇ ਦੇਣੀ, ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਿਰ ਹਿੱਲ ਗਿਆ। ਕਹਿੰਦੇ, ਡੱਲਿਆ ਆਹ ਗੱਲ ਨਹੀਂ ਹੋ ਸਕਦੀ। ਹੋਰ ਜੋ ਕੁਝ ਚਿੱਤ ਆਉਂਦਾ ਹੀ ਮੰਗ ਲੈ, ਦੇਣ ਨੂੰ ਤਿਆਰ ਹਾਂ, ਪਰ ਦਰਗਾਹ 'ਚ ਪੀੜੀ ਕੀ ਸੋਈ ਜਿਹੀ ਜਗ੍ਹਾ ਵੀ ਨਹੀਂ ਦੇ ਸਕਦੇ ਜਦ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ। ਆਖੋ ਸਤਨਾਮ, ਧਿਆਨ ਦੇਣਾ, ਜਦ ਤੱਕ ਤੂੰ ਅੰਮ੍ਰਿਤ ਨਹੀਂ ਛਕਦਾ। ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਭਾਈ ਡੱਲਾ ਕਹਿੰਦਾ, ਜੀ ਮਹਾਰਾਜ ਮੈਂ ਅੰਮ੍ਰਿਤ ਛਕਿਆ, ਕਿਉਂਕਿ ਇਹ ਜਿਹੜੇ ਜਾਣੂ ਨੇ ਉਹਨਾਂ ਨੂੰ ਪਤਾ ਇਹ ਭਾਈ ਡੱਲਾ ਨੂੰ ਜਾੜ ਸੀ, ਜਾੜ ਜਾੜ 'ਚ ਸਿੱਧੀ ਬੋਲੀ ਮਾਰਦੇ, ਸਿੱਧੀ ਮੈਂ ਅੰਮ੍ਰਿਤ ਛਕਿਆ। ਕਲਗੀਧਰ ਹੱਸ ਪਏ, ਕਹਿੰਦੇ ਤੂੰ ਕਦੋਂ ਛਕਿਆ? ਕਹਿੰਦਾ, ਜੀ ਮੈਂ ਵੇਖਦਾ ਹੁੰਦਾ ਵਾਂ ਤੁਹਾਡੇ ਸਿੰਘ ਜਦੋਂ ਪ੍ਰਸ਼ਾਦ ਨੂੰ, ਇਹ ਭਾਈ ਵੀਰ ਸਿੰਘ ਨੇ ਨਾ ਜਾੜ ਬੋਲੀ 'ਚ ਉਹਦੇ ਲਫਜ਼ਾਂ ਨੂੰ ਉਸੇ ਤਰ੍ਹਾਂ ਲਿਖਿਆ ਕਿ ਮੈਂ ਵੇਖਦਾ ਕਰਦ ਭੇਟਾ ਕਰਦੇ ਨੇ ਸ੍ਰੀ ਸਾਹਿਬ ਨੂੰ। ਆਖੋ ਸਤਨਾਮ, ਉਹ ਜਦੋਂ ਕਰਦ ਭੇਟਾ ਕਰਦੇ ਨੇ ਮਹਾਰਾਜ, ਉਹ ਫਿਰ ਜਿਹੜਾ ਪ੍ਰਸ਼ਾਦ ਏ ਉਹ ਅੰਮ੍ਰਿਤ ਹੀ ਬਣ ਗਿਆ, ਮੈਂ ਉਹ ਛਕਦਾ? ਮਹਾਰਾਜ ਜੀ ਕਹਿੰਦੇ, ਨਹੀਂ ਡੱਲਿਆ, ਖੰਡੇ ਬਾਟੇ ਦਾ ਅੰਮ੍ਰਿਤ। ਤੇ ਭਾਈ ਡੱਲਾ ਕਹਿੰਦਾ, ਜੀ ਮੈਂ ਛਕਿਆ, ਇਹ ਦੂਜਾ ਲਫਜ਼ ਲਿਖਿਆ ਭਾਈ ਵੀਰ ਸਿੰਘ, ਵੀ ਕਦੋਂ ਛਕਿਆ? ਭਾਈ ਡੱਲੇ ਦੇ ਲਫਜ਼ ਸੀ, ਸਤਿਗੁਰੂ ਤੇਰੇ ਕੋਲ ਮੇਰੇ ਤੋਂ ਨੇੜੇ ਕੌਣ ਹੋ ਸਕਦਾ ਕਿ ਤੁਸੀਂ ਮੈਨੂੰ ਇੱਕ ਅੱਧਾ ਦਿਨ ਛੱਡ ਕੇ ਆਪਣਾ ਸੀਤ ਪ੍ਰਸ਼ਾਦ ਵੀ ਛਕਣ ਨੂੰ ਦਿੰਦੇ ਹੋ? ਸਾਰੇ ਗਾਇ ਕੇ ਆਖੋ ਸਤਨਾਮ। ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸੀਤ ਪ੍ਰਸ਼ਾਦ ਮਿਲਦਾ ਹੋਵੇ, ਦੱਸੋ ਕਿੰਨੇ ਕੁ ਭਾਗਾਂ ਵਾਲਾ ਹੋਵੇਗਾ? ਪਰ ਮਹਾਰਾਜ ਦੇ ਬਚਨ ਸੀ, ਡੱਲਿਆ ਭਾਵੇਂ ਮੇਰਾ ਸੀਤ ਪ੍ਰਸ਼ਾਦ ਵੀ ਤੂੰ ਛਕਦਾ, ਪਰ ਦਰਗਾਹ 'ਚ ਸੂਈ ਜਿੰਨੀ ਜਗ੍ਹਾ ਨਹੀਂ ਜਦ ਤੱਕ ਤੂੰ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਦੀ ਦਾਤ ਨਹੀਂ। ਗੱਜ ਕੇ ਆਖੋ ਸਤਨਾਮ। ਹੁਣ ਸੰਗਤ ਜਰਾ ਧਿਆਨ ਦੇਣਾ, ਇੱਥੇ ਹੀ ਬਸ ਨਹੀਂ, ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਕਿਸੇ ਨੂੰ ਮਿਲੇ, ਮੇਰੇ ਖਿਆਲ ਪਤਾ ਨਹੀਂ ਕਿੰਨੇ ਕੁ ਉੱਤਮ ਭਾਗ ਹੋਣਗੇ, ਪਰ ਤਾਂ ਵੀ ਕਹਿੰਦੇ ਦਰਗਾਹ 'ਚ ਜਗ੍ਹਾ ਨਹੀਂ ਜਦ ਤੱਕ ਤੂੰ ਅੰਮ੍ਰਿਤ ਨਹੀਂ ਛਕਦਾ। ਹੁਣ ਸੰਗਤ ਇੱਕ ਧਿਆਨ ਦੇਣਾ, ਇੱਥੋਂ ਤੱਕ ਨਹੀਂ, ਤੁਹਾਡੇ 'ਚੋਂ ਕੋਈ ਸਿੰਘ ਕੋਈ ਬੀਬੀ ਅੱਜ ਵੀ ਜਾਣਾ ਚਾਹੇ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰੇ ਤੋਂ 10-15 ਘਰ ਦੂਰ ਇੱਕ ਘਰ ਜੇ ਭਾਈ ਡੱਲੇ ਦੇ ਪਰਿਵਾਰ 'ਚੋਂ ਚੱਲਿਆ ਆ ਰਿਹਾ, ਉਸ ਬੀਬੀ ਦਾ ਨਾਂ ਜੇ ਅੱਜ ਦੀ ਡੇਟ 'ਚ ਗੁਰਪਾਲ ਕੌਰ, ਉਹਦੇ ਪਰਿਵਾਰ ਦੇ ਆਦਮੀ ਦਾ ਨਾਂ ਜੇ ਗੁਰਤੇਜ ਸਿੰਘ, ਧਿਆਨ ਦੇਣਾ ਜੀ, ਇਹ ਭਾਈ ਡੱਲੇ ਦੀ ਕੁੱਲ 'ਚੋਂ ਚੱਲਿਆ ਆ ਰਿਹਾ ਪਰਿਵਾਰ, ਔਰ ਇਸ ਪਰਿਵਾਰ ਕੋਲ ਗੁਰੂ ਗੋਬਿੰਦ ਸਿੰਘ ਜੀ ਜਦੋਂ ਤੁੱਠ ਕੇ ਭਾਈ ਡੱਲੇ ਨੂੰ ਕੋਈ ਵਸਤੂ ਦਿੰਦੇ ਸੀ ਨਾ ਕੋਈ ਚੀਜ਼, ਉਹ ਅੱਜ ਤੱਕ ਨਿਸ਼ਾਨੀਆਂ ਪਈਆਂ ਇਹ ਕੋਈ ਜਾ ਕੇ ਦਰਸ਼ਨ ਕਰੇ। ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗੁਰਦੁਆਰੇ ਤੋਂ ਥੋੜ੍ਹੇ ਜਿਹੇ 20-25 ਘਰ ਅੱਗੇ ਗੁਰਭੇਜ ਸਿੰਘ, ਗੁਰਪਾਲ ਕੌਰ ਉਹਨਾਂ ਦਾ ਗ੍ਰਹਿ। ਸੰਗਤ ਇੰਨਾ ਕੁ ਇਸ਼ਾਰਾ ਲਵੇ, ਉਹ ਜਿੰਨੀਆਂ ਵਸਤੂਆਂ ਪਈਆਂ ਨਾ ਉਹਨਾਂ ਦੇ ਘਰ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਭਾਈ ਡੱਲੇ ਨੂੰ ਦਿੰਦੇ ਸੀ। ਕਿੰਨਾ ਨੇੜੇ ਹੋਏਗਾ, ਤੁਹਾਡਾ ਚਿੱਤ ਕਰੇ ਜਾਇਓ। ਮੇਰੇ ਖਿਆਲ ਨਾਲ ਜਿਹੜਾ ਤੁਹਾਡੇ 'ਚੋਂ ਪਿਆਰ ਵਾਲਾ ਹੋਏਗਾ, ਉਹਦੇ ਨੇਤਰ ਪਿਆਰ ਭਰੇ ਅਥਰੂਆਂ ਤੋਂ ਬਿਨਾਂ ਨਹੀਂ ਆਉਣਗੇ। ਅੱਜ ਵੀ ਉੱਥੇ ਮੌਜੂਦ ਹੈ ਇੱਕ ਵੱਡਾ ਤੇਗਾ, ਜਿਹਨੂੰ ਵੱਡਾ ਸ੍ਰੀ ਸਾਹਿਬ ਤੇਗਾ ਕਹਿੰਦੇ ਹਨ, ਕਲਗੀਧਰ ਪਾਤਸ਼ਾਹ ਨੇ ਜਿਹੜਾ ਭਾਈ ਡੱਲੇ ਨੂੰ ਇੱਕ ਦਿਨ ਖੁਸ਼ ਹੋ ਕੇ ਬਖਸ਼ਿਆ। ਆਖੋ ਸਤਨਾਮ। ਅੱਜ ਵੀ ਉਹ ਉੱਥੇ ਦਰਸ਼ਨ ਕਰਾਉਂਦੇ ਨੇ, ਵੱਡਾ ਤੇਗਾ ਗੁਰੂ ਗੋਬਿੰਦ ਸਿੰਘ ਜੀ ਦਾ। ਧਿਆਨ ਦੇਣਾ, ਮਹਾਰਾਜ ਦੇ ਬਾਜ ਦੀ ਡੋਰ, ਉਹਦਾ ਇੱਕ ਪਾਸੇ ਦਾ ਫੁੰਮਣ ਹੈਗਾ, ਇੱਕ ਪਾਸੇ ਦਾ ਨਹੀਂ। ਅੱਜ ਵੀ ਉਹ ਪਰਿਵਾਰ ਕੋਲ ਮੌਜੂਦ ਹੈ। ਕਲਗੀ ਵਾਲੇ ਪਾਤਸ਼ਾਹ ਨੇ ਭਾਈ ਡੱਲੇ ਨੂੰ ਦੇ ਦਿੱਤੀ ਸੀ, ਡੱਲਿਆ ਇਹ ਤੂੰ ਰੱਖ ਲੈ। ਧਿਆਨ ਦੇਣਾ ਜੀ, ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਭਾਈ ਡੱਲੇ ਦੇ ਤੁੱਠੇ ਆਪਣਾ ਚੋਲਾ ਲਾਇਆ। ਕਹਿੰਦੇ ਡੱਲਿਆ ਆ ਚੋਲਾ ਤੂੰ ਰੱਖ ਲੈ। ਹੁਣ ਸੰਗਤ ਕੇਵਲ ਇੱਕ ਇਸ਼ਾਰਾ ਲੈਣਾ, ਜਿਹੜਾ ਵਿੱਚੋਂ ਕਿੰਨੀ ਨੇੜੇ ਹੋਏਗਾ, ਗੁਰੂ ਆਪਣਾ ਚੋਲਾ ਲਾ ਕੇ ਦੇ ਦੇਵੇ। ਇਹ ਭਾਈ ਡੱਲੇ ਦੇ ਲਫਜ਼ ਸੀ, ਸਤਿਗੁਰੂ ਜਾੜ ਸੀ ਨਾ, ਇਸ ਕੋ ਪਹਿਨੇਂਗੇ ਨਹੀਂ। ਮਹਾਰਾਜ ਨੇ ਦਿਆ ਲਿਆ ਚੋਲਾ, ਕਹਿੰਦਾ ਪਹਿਨੇਂਗੇ ਨਹੀਂ, ਇਸ ਕੀ ਪੂਜਾ ਕਰੇਂਗੇ। ਆਖੋ ਸਤਨਾਮ। ਅੱਜ ਉਹ ਪੰਜਾਮੀ ਚੋਲਾ ਮਹਾਰਾਜ ਜੀ ਦਾ ਉਸ ਪਰਿਵਾਰ ਕੋਲ ਭਾਈ ਡੱਲੇ ਦੇ ਅੱਜ ਵੀ ਮੌਜੂਦ ਹੈ, ਕੋਈ ਦਰਸ਼ਨ ਕਰ ਸਕਦਾ। ਇਹ ਚੋਲੇ ਦੇ ਥੱਲੇ ਇੱਕ ਹੁੰਦਾ ਛੋਟਾ ਚੋਲਾ, ਉਹ ਵੀ ਮੌਜੂਦ ਹੈ। ਇੱਕ ਮਹਾਰਾਜ ਦੀ ਦਸਤਾਰ ਬਿਸਕੁਟੀ ਰੰਗ ਦੀ, ਆਖੋ ਸਤਨਾਮ, ਉਹ ਵੀ ਕਿਸੇ ਵੇਲੇ ਤੁੱਟ ਕੇ ਦਿੱਤੀ ਹੋਏਗੀ, ਉਹ ਵੀ ਅੱਜ ਮੌਜੂਦ ਹੈ। ਮੈਂ ਕੇਵਲ ਸੰਗਤ ਦੀ ਨੌਲੇਜ ਲਈ ਬੇਨਤੀ ਕਰ ਰਿਹਾ, ਕਿੰਨੀ ਨੇੜੇ ਹੋਏਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਮਿਲਦਾ ਹੋਵੇ, ਉਹ ਜਿਹਨੂੰ ਕੋਈ ਚੀਜ਼ ਮਹਾਰਾਜ ਤੋਂ ਉੱਠ ਕੇ ਕਹਿ ਦੇਣ, ਡੱਲਿਆ ਤੂੰ ਲੈ ਲੈ, ਅੰਗਾਂ ਨਾਲ ਸੁਸ਼ੋਭਿਤ ਹੋਈ। ਔਰ ਮੈਂ ਤੁਹਾਡੇ ਪਿਆਰ ਲਈ ਗੱਲ ਕਰ ਰਿਹਾ, ਮੈਨੂੰ ਸਟੇਜ ਸੈਕਟਰੀ ਸਾਹਿਬ ਨੇ ਕਿਹਾ ਕਲਗੀਆਂ ਵਾਲੇ ਦੀ ਜ਼ਰੂਰ ਅਤੇ ਧਿਆਨ ਦੇਣਾ। ਅਜੀਤ ਅਖਬਾਰ 'ਚ ਜਿਨ੍ਹਾਂ ਦੇ ਲੇਖ ਆਉਂਦੇ ਨਾ, ਨਿਰੰਜਣ ਸਿੰਘ ਸਾਥੀ, ਇਹ ਉਹਨਾਂ ਨੇ ਸਾਰਾ ਵੇਰਵਾ ਦਿੱਤਾ ਔਰ ਆਖਿਆ ਉਹ ਭਾਈ ਡੱਲੇ ਦੀ ਕੁੱਲ ਦਾ ਪਰਿਵਾਰ ਦਾ ਪਿਆਰ ਧੰਨ ਕਿ 25 ਕਿੱਲੇ ਜ਼ਮੀਨ, ਇਹ ਜਿੰਨੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੰਗਾਂ ਨਾਲ ਸੁਸ਼ੋਭਿਤ ਕੀਮਤੀ ਦਾਤਾਂ ਨੇ ਨਾ, 25 ਕਿੱਲੇ ਜ਼ਮੀਨ ਉਹਨਾਂ ਦੇ ਨਾਂ ਲੱਗੀ ਹੈ, ਤਾਂ ਕਿ ਇਹਨਾਂ ਦੀ ਸੰਭਾਲ ਰਹੇ ਅਤੇ ਸੰਗਤ ਦੇ ਦਰਸ਼ਨਾਂ ਲਈ ਇਹਨਾਂ ਦਾ ਜੋ ਹੋਰ ਉਤਲਾ ਜਿਹੜਾ ਪ੍ਰਬੰਧ ਦਾ ਖਰਚਾ ਉਹ ਜ਼ਮੀਨ ਦੇ ਖਰਚੇ 'ਚੋਂ ਚੱਲਦਾ ਰਹੇ। ਆਖੋ ਸਤਨਾਮ। ਪਰਿਵਾਰ ਦੇ ਵੱਡਿਆਂ ਨੇ ਮਹਾਰਾਜ ਜੀ ਦੀਆਂ ਸੁਸ਼ੋਭਿਤ ਵਸਤੂਆਂ ਨਾਲ 1 ਕਿੱਲੇ ਜ਼ਮੀਨ ਵੀ ਲਾਈ। ਹੁਣ ਸੰਗਤ ਧਿਆਨ ਦੇਣਾ, ਇਹ ਭਾਈ ਨਿਰੰਜਨ ਸਿੰਘ ਸਾਥੀ ਲਿਖਦੇ ਆ, ਕਹਿੰਦੇ ਇੱਕ ਦਿਨ ਪਰਿਵਾਰ ਨੂੰ ਮੈਂ ਫੋਨ ਕਰਕੇ ਪੁੱਛਿਆ ਕਿ ਜਿਹੜਾ ਮਹਾਰਾਜ ਜੀ ਦਾ ਛੋਟਾ ਚੋਲਾ, ਇੱਕ ਪੰਜਾਮੀ ਚੋਲਾ, ਦਸਤਾਰ, ਇਹ ਸਾਰੀਆਂ ਜੀ ਲੈਮੀਨੇਸ਼ਨ ਪਲਾਸਟਿਕ ਦੇ ਲਿਫਾਫਿਆਂ 'ਚ ਪੈਕ ਨੇ ਚੀਜ਼ਾਂ, ਕਿਉਂ ਜੇ ਨੰਗੀਆਂ ਹੋਣ ਫਿਰ ਉਮਰ ਹੋਰ ਘਟੇਗੀ ਇਹਨਾਂ ਦੀ। ਆਉਣ ਵਾਲੇ ਸਮੇਂ ਤੱਕ ਸੰਗਤਾਂ ਫਿਰ ਸਿੱਖ ਲਈ ਬੜੀ ਪਿਆਰ ਦੀ ਗੱਲ ਹੈ, ਗੁਰੂ ਦੇ ਅੰਗਾਂ ਨਾਲ ਸੁਸ਼ੋਭਿਤ ਵਸਤੂ ਦੇ ਦਰਸ਼ਨ ਹੋਣ। ਉਹਨਾਂ ਨੇ ਸਭ ਲੈਮੀਨੇਸ਼ਨ ਪੈਕ ਕੀਤੀਆਂ ਹੋਈਆਂ ਵੀ ਇਹਨਾਂ ਨੂੰ ਕੋਈ ਵਾਰ ਵਾਰ ਹੱਥ ਨਾ ਲਾਵੇ। ਭਾਈ ਨਿਰੰਜਨ ਸਿੰਘ ਸਾਥੀ ਜਿਨ੍ਹਾਂ ਦੇ ਅਜੀਤ ਅਖਬਾਰ 'ਚ ਤੁਸੀਂ ਲੇਖ ਪੜ੍ਹਦੇ ਹੋ, ਹਰ ਸੋਮਵਾਰ ਨੂੰ ਆਉਂਦਾ ਕੋਈ ਨਾ ਕੋਈ ਵੇਰਵਾ, ਉਹ ਕਹਿੰਦੇ ਮੈਂ ਪਰਿਵਾਰ ਨੂੰ ਫੋਨ ਕੀਤਾ ਕਿ ਜਦੋਂ ਦੀ ਤੁਸੀਂ ਹੋਸ਼ ਸੰਭਾਲੀ ਹੈ, ਇਸੇ ਤਰ੍ਹਾਂ ਚੀਜ਼ਾਂ ਮੋਮ ਜਾਮਿਆਂ 'ਚ ਪੈਕ ਨੇ ਕਿ ਕਦੀ ਖੋਲ੍ਹ ਕੇ ਵੇਖੀਆਂ ਜੇ? ਆਖੋ ਸਤਨਾਮ। ਅਤੇ ਕਹਿੰਦੇ ਪਰਿਵਾਰ ਵਾਲਿਆਂ ਨੇ ਆਖਿਆ ਫੋਨ 'ਤੇ, ਕਹਿੰਦੇ ਅਸੀਂ ਕਦੀ ਖੋਲ੍ਹੀਆਂ ਨਹੀਂ, ਲੇਕਿਨ ਜਦੋਂ 300 ਸਾਲਾਂ ਖਾਲਸੇ ਦਾ ਸਾਜਨਾ ਦਿਵਸ ਆਇਆ ਨਾ, ਅਤੇ ਕਹਿੰਦੇ ਉਦੋਂ ਇੱਕ ਫਿਲਮ ਬਣਾਉਣ ਵਾਲੇ ਆਏ ਨੇ ਅਤੇ ਉਹਨਾਂ ਨੇ ਆਖਿਆ ਵੀ ਅਸੀਂ ਫਿਲਮ ਬਣਾ ਰਹੇ ਹਾਂ ਖਾਲਸੇ ਦੇ 300 ਸਾਲਾਂ 'ਤੇ, ਬੜੇ ਧਿਆਨ ਤੇ ਸੁਚਮਤਾ ਦੇ ਨਾਲ ਕੇਸੀ ਇਸ਼ਨਾਨ ਕਰਕੇ ਪਾਣੀ ਪੜ ਕੇ ਮਰਿਆਦਾ ਨਾਲ ਵੀ ਇਹਨਾਂ ਵਸਤੂਆਂ ਦੇ ਖੋਲ ਕੇ ਦਰਸ਼ਨ ਕਰਾ ਦਿਓ ਤਾਂ ਕਿ ਲੱਖਾਂ ਦੀ ਤਾਦਾਦ 'ਚ ਹੋਰ ਦੁਨੀਆ ਵੀ ਸਾਡੀ 300 ਸਾਲਾ ਫਿਲਮ ਰਾਹੀਂ ਦਰਸ਼ਨ ਕਰ ਸਕੇ। ਆਖੋ ਸਤਨਾਮ। ਇਹ ਪਰਿਵਾਰ ਦਾ ਬਚਨ ਹੈ। ਕਹਿੰਦੇ ਉਦੋਂ ਅਸੀਂ ਪਜਾਮੀ ਮਹਾਰਾਜ ਜੀ ਦੀ ਜਿਹੜਾ ਚੋਲਾ ਨਾ ਖੋਲਿਆ ਅਤੇ ਜਦੋਂ ਖੋਲਿਆ ਅਤੇ ਮਹਾਰਾਜ ਜੀ ਦੇ ਚੋਲੇ ਦੇ ਉੱਤੇ ਸੁੱਚੇ ਲਹੂ ਦੇ ਨਿਸ਼ਾਨ ਨੇ। ਆਖੋ ਸਤਨਾਮ। ਸੱਜੇ ਬੰਨੇ ਧਿਆਨ ਦੇਣਾ, ਅਤੇ ਜਿਹੜੀ ਪਜਾਮੀ ਹੈ ਉਹਦੇ ਵੀ ਸੱਜੇ ਪੱਟ ਦੇ ਉੱਤੇ ਸੁੱਚੇ ਲਹੂ ਦੇ ਨਿਸ਼ਾਨ ਨੇ। ਅਤੇ ਪਰਿਵਾਰ ਕਹਿੰਦਾ ਵੀ ਸਾਡੇ ਵੱਡਿਆਂ ਤੋਂ ਸੀਨਾ ਬਸੀਨਾ ਇਹ ਗੱਲ ਚੱਲੀ ਆ ਰਹੀ ਹੈ ਕਿ ਇਹ ਪਜਾਮੀ ਅਤੇ ਚੋਲਾ ਮਹਾਰਾਜ ਨੇ ਉਦੋਂ ਉਤਾਰ ਕੇ ਭਾਈ ਡੱਲਾ ਜੀ ਨੂੰ ਦਿੱਤਾ ਜਦੋਂ ਇਹ ਉਹ ਪਜਾਮੀ ਚੋਲਾ ਕਿ ਜਦੋਂ ਮਹਾਰਾਜ ਖਤਰਾਣੇ ਦੀ ਢਾਬ, ਜੇ ਕੱਲ੍ਹ ਸਮਾਂ ਲੱਗਾ ਨਾ ਦਾਸ ਗਰੀਬ ਨੂੰ ਕੱਲ੍ਹ ਵੀ ਤੁਹਾਡੇ ਦਰਸ਼ਨ ਕਰਨੇ ਨੇ, ਸੈਕਟਰੀ ਸਾਹਿਬ ਪੂਰਾ ਟਾਈਮ ਤੁਹਾਨੂੰ ਦੱਸਣਗੇ, ਕੱਲ੍ਹ ਸ਼ਾਇਦ ਇਤਿਹਾਸ ਮਹਾਰਾਜ ਸੇਵਾ ਲੈ ਲੈਣ। ਇਹ ਖਤਰਾਣੇ ਦੀ ਢਾਬ 'ਤੇ ਜਦੋਂ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ ਅਤੇ ਉਦੋਂ ਸਾਧ ਸੰਗਤ ਜੀ ਬਾਕੀ 'ਤੇ ਚੜ੍ਹਾਈ ਕਰ ਗਏ ਸੀ, ਇੱਕ ਵਿੱਚ ਜਾਨ ਸੀ ਥੋੜ੍ਹੀ ਜੀ ਭਾਈ ਮਾਨ ਸਿੰਘ, ਆਖੋ ਸਤਨਾਮ, ਅਤੇ ਮਹਾਰਾਜ ਨੇ ਉਹਦਾ ਸਿਰ ਆਪਣੀ ਗੋਦੀ 'ਚ ਲੈ ਲਿਆ ਸੀ ਅਤੇ ਵਰ ਦਿੱਤੇ ਸੀ ਕਿਸੇ ਨੂੰ, ਇਹ ਮੇਰਾ 5,000 ਹੀ, ਇਹ ਮੇਰਾ 10,000 ਹੀ, ਇਹ ਮੇਰਾ 20,000 ਹੀ। ਉਹ ਜਦੋਂ ਸਿਰ ਗੋਦੀ 'ਚ ਲਿਆ, ਇਹ ਪਰਿਵਾਰ ਕਹਿੰਦਾ ਇਹ ਉਹ ਪਜਾਮੀ ਚੋਲਾ ਕਿ ਜਦੋਂ ਭਾਈ ਮਾਨ ਸਿੰਘ ਨੂੰ ਗੋਦ 'ਚ ਲਿਆ ਅਤੇ ਪਜਾਮੀ ਦੇ ਸੱਚੇ ਪੱਟ 'ਤੇ ਅਤੇ ਚੋਲੇ ਦੇ ਸੱਜੇ ਹੱਥ, ਉਦੋਂ ਦਾ ਉਹ ਸੁੱਚਾ ਲਹੂ ਲੱਗਾ। ਆਖੋ ਸਤਨਾਮ। ਧਿਆਨ ਦੇਣਾ ਜੀ, ਜਿੰਨੀ ਕੁ ਪਜਾਮੀ ਚੋਲਾ ਲੰਬਾ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਕੱਦ ਸੀ ਦੁਨਿਆਵੀ ਉਹ 5'8" 10" ਸੀ। ਆਖੋ ਸਤਨਾਮ। ਧਿਆਨ ਦੇਣਾ, ਇੱਕ ਇਹ ਸਾਰੀ ਗੱਲ ਸੁਣਾਉਣ ਦਾ ਕੋਈ ਹੋਰ ਮਕਸਦ ਨਹੀਂ, ਜਿੰਨਾ ਪੰਡਾਲ ਬੈਠਾ ਹੋ ਇੰਨੀ ਗੱਲ ਨੋਟ ਕਰੋ ਕਿ ਜਿਹਨੂੰ ਗੁਰੂ ਤੁੱਟ ਕੇ ਆਪਣਾ ਚੋਲਾ ਪਜਾਮੀ, ਛੋਟਾ ਚੋਲਾ ਬਾਜ ਦੀ ਡੋਰੀ, ਵੱਡਾ ਤੇਗਾ ਸ੍ਰੀ ਸਾਹਿਬ ਦਾ, ਹੋਰ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਛੋਟਾ ਜਿਹਾ ਸਰੂਪ ਹੈ, ਇੱਕ ਸ਼ੀਸ਼ ਹੈ ਜਿਹਦੇ ਨਾਲ ਉਹਦਾ ਪਾਠ ਕੀਤਾ ਜਾ ਸਕਦਾ, ਇਹ ਮਹਾਰਾਜ ਨੇ ਨਹੀਂ ਦਿੱਤਾ, ਇਹ ਬਾਅਦ ਵਿੱਚ ਉਹਨਾਂ ਕੋਲ ਆਇਆ। ਧਿਆਨ ਦੇਣਾ, ਜਿਸ ਭਾਈ ਡੱਲੇ ਨੂੰ ਕਲਗੀਆਂ ਵਾਲੇ ਪਾਤਸ਼ਾਹ ਜਿਹੜੀ ਚੀਜ਼ ਅੰਗਾਂ ਨਾਲ ਸੁਸ਼ੋਭਿਤ ਖੁਸ਼ ਹੋ ਕੇ ਦੇ ਦੇਣ, ਆਪਣਾ ਸੀਤ ਪ੍ਰਸ਼ਾਦ ਵੀ ਉਹਨੂੰ ਦੇ ਦੇਣ, ਲੇਕਿਨ ਜਦੋਂ ਦਰਗਾਹ 'ਚ ਜਗ੍ਹਾ ਮੰਗੇ ਅਤੇ ਕਹਿੰਦੇ ਜਦ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ ਅੰਮ੍ਰਿਤ ਨਹੀਂ ਛਕਿਆ, ਓਏ ਤਦ ਤੱਕ ਸੂਈ ਜਿੰਨੀ ਜਗ੍ਹਾ ਵੀ ਨਹੀਂ। ਗੱਜ ਕੇ ਆਖੋ ਸਤਨਾਮ। ਇੰਨੀ ਨੇੜੇ ਵਾਲੇ ਨੂੰ ਵੀ ਤਦ ਤੱਕ ਦਰਗਾਹ 'ਚ ਜਗ੍ਹਾ ਨਹੀਂ ਜਦ ਤੱਕ ਗੁਰੂ ਵਾਲਾ ਨਹੀਂ ਬਣਿਆ। ਮੇਰੇ ਖਿਆਲ ਨਾਲ ਸ਼ਾਇਦ ਕੋਈ ਪੰਡਾਲ ਵਿੱਚ ਸਵੇਰੇ ਵਾਂਝਾ ਨਹੀਂ ਰਹੇਗਾ ਅੰਮ੍ਰਿਤ ਦੀ ਦਾਤ ਲੈਣ ਤੋਂ। ਖਾਲਸਾ ਜੀ, ਇੱਕ ਹੋਰ ਗੱਲ ਸੁਣ ਲਓ, ਭਾਈ ਡੱਲੇ ਨੇ ਜਦੋਂ ਇੰਨੀਆਂ ਗੱਲਾਂ ਕਹੀਆਂ, ਮੈਂ ਸੀਤ ਪ੍ਰਸ਼ਾਦ ਛਕਦਾ, ਕਰਦ ਭੇਟ ਕਰਦੇ ਨੇ ਜਿਹੜੀ ਸ੍ਰੀ ਸਾਹਿਬ ਉਹ ਛਕਦਾ ਅੰਮ੍ਰਿਤ ਹੀ ਹੈ, ਮਹਾਰਾਜ ਨੇ ਕਿਹਾ ਨਹੀਂ, ਖੰਡੇ ਬਾਟੇ ਦਾ ਅੰਮ੍ਰਿਤ, 5 ਪਿਆਰੇ ਜਿਹੜੇ 5 ਬਾਣੀਆਂ ਰਾਹੀਂ ਤਿਆਰ ਕਰਦੇ। ਅਤੇ ਉਸ ਵੇਲੇ ਡੱਲੇ ਨੇ ਕਿਹਾ ਸੀ, ਅੱਛਾ ਪਾਤਸ਼ਾਹ, ਮੈਨੂੰ ਨਹੀਂ ਸੀ ਪਤਾ ਕਿ ਖੰਡੇ ਬਾਟੇ ਦਾ 5 ਪਿਆਰਿਆਂ ਰਾਹੀਂ ਅੰਮ੍ਰਿਤ ਛਕਣ 'ਤੇ ਤੇਰੀ ਇੰਨੀ ਖੁਸ਼ੀ ਹੈ। ਜੇ ਤੇਰੀ ਇੰਨੀ ਖੁਸ਼ੀ ਹੈ ਇਸ ਚੀਜ਼ 'ਤੇ, ਅਤੇ ਫਿਰ ਪਤਾ ਨਹੀਂ ਕੱਲ੍ਹ ਚੜ੍ਹਨਾ ਕਿ ਨਹੀਂ ਚੜ੍ਹਨਾ, ਫਿਰ ਅੱਜ ਹੀ ਦਾਤ ਦੇ ਦਿਓ। ਗੱਜ ਕੇ ਆਖੋ ਸਤਨਾਮ। ਇੰਨੀ ਕੁ ਗੱਲ ਉਹਨਾਂ ਲਈ ਵੀ ਬੜੀ ਲਾਭਦਾਇਕ, ਜਿਹੜੇ ਤੁਹਾਡੇ 'ਚੋਂ ਕਹਿਣ, ਸੋਚਦੇ ਹਾਂ, ਵੇਖਦੇ ਹਾਂ, ਜਿਹੜੇ ਕਹਿਣ ਸੋਚਦੇ ਹਾਂ ਪਟਾ ਲਹਾ ਕੇ ਆਇਓ। ਆਖੋ ਸਤਨਾਮ। ਜਿਹੜੇ ਕਹਿਣ ਸਲਾਹ ਕਰਦੇ ਹਾਂ, ਉਹ ਤੁਹਾਨੂੰ ਪਤਾ ਵੀ ਤੁਹਾਡੀ ਉਮਰ ਹੈਗੀ ਹੈ, ਇਹ ਤਾਂ ਬਾਬਾ ਜਾਣਦਾ ਨਾ ਕਿ ਸਾਨੂੰ ਕਿੰਨੇ ਕੁ ਸਵਾਦ ਸਾਡੇ ਬਾਕੀ ਨੇ। ਨਿਗੋਰੇ ਨਾ ਜਾਇਓ ਧਰਤੀ ਤੋਂ, ਤੁਹਾਡੇ 'ਚੋਂ ਕਿਸੇ ਦਾ ਨਿਤਨੇਮ ਜ਼ਿਆਦਾ ਵੀ ਇਹ ਸੁਣ ਲਿਓ, ਉਹਨੇ ਜੇ ਅੰਮ੍ਰਿਤ ਨਹੀਂ ਛਕਿਆ ਤਾਂ ਨਿਗੁਰੀ ਭਗਤੀ ਕਰ ਰਿਹਾ, ਅਤੇ ਜੇ ਕਿਸੇ ਨੇ ਅੰਮ੍ਰਿਤ ਛਕਿਆ ਘੱਟ ਵੀ ਨਿਤਨੇਵੇਂ ਤਾਂ ਕੋਈ ਗੱਲ ਨਹੀਂ, ਉਹ ਗੁਰੂ ਵਾਲੀ ਭਗਤੀ ਕਰ ਰਿਹਾ। ਆਖੋ ਸਤਨਾਮ। ਜਿਤਨੇ ਵੀ ਮਾਈ ਭਾਈ ਬੈਠੇ ਹੋ ਇਸ ਪੰਡਾਲ ਦੇ ਵਿੱਚ, ਜੇ ਸਵੇਰੇ ਅੰਮ੍ਰਿਤ ਦੀ ਦਾਤ ਆਪ ਜੀ ਪ੍ਰਾਪਤ ਕਰਨੀ, ਅੰਮ੍ਰਿਤਸਰ ਤੋਂ 5 ਪਿਆਰੇ ਆ ਰਹੇ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ। ਆਖੋ ਸਤਨਾਮ। ਸੰਗਤ ਇੱਕ ਧਿਆਨ ਦੇਣਾ, ਭਾਈ ਡੱਲੇ ਨੇ ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਜਦੋਂ ਕਿਹਾ ਨਾ ਮਹਾਰਾਜ ਇੰਨੀ ਖੁਸ਼ੀ ਹੈ ਪਤਾ ਨਹੀਂ ਕੱਲ੍ਹ ਚੜ੍ਹਨਾ ਕਿ ਨਹੀਂ, ਮੈਨੂੰ ਅੱਜ ਹੀ ਦਾਤ ਦੇ ਦਿਓ, ਅਤੇ 100 ਸਰੀਰ ਨਾਲ ਤਿਆਰ ਹੋਇਆ। ਇਹ ਭਾਈ ਵੀਰ ਸਿੰਘ ਲਿਖਿਆ ਕਿ 100 ਸਰੀਰ ਨੇ ਉਸ ਵੇਲੇ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚੋਂ ਲਈ, ਅਤੇ ਤਕਰੀਬਨ ਸੁਣ ਲਿਓ ਹੁਣ ਗੱਲ, ਚੰਦ ਮਹੀਨਿਆਂ ਬਾਅਦ ਇਹ ਭਾਈ ਡੱਲਾ ਚੜ੍ਹਾਈ ਕਰ ਗਿਆ ਸੀ। ਹੁਣ ਆਪੇ ਅੰਦਾਜ਼ਾ ਲਾ ਲਓ, ਇੰਨੀ ਨੇੜੇ ਹੋ ਕੇ ਵੀ ਦਰਗਾਹ 'ਚ ਜਗ੍ਹਾ ਨਹੀਂ ਸੀ ਮਿਲਣੀ ਜੇ ਨਿਗੋਰਾ ਚਲਾ ਜਾਂਦਾ। ਗੱਜ ਕੇ ਆਖੋ ਸਤਨਾਮ, ਕੋਈ ਵਾਂਝਾ ਨਾ ਰਹਿ ਜੇ ਪਿਆਰਿਓ। ਜ਼ਿੰਦਗੀ ਦਾ ਕੀ ਪਤਾ, ਆ ਤੁਹਾਡੇ 'ਚੋਂ ਕਈ ਕਹਿੰਦੇ ਸੋਚਾਂਗੇ ਸਾਡੇ ਕੋਲੋਂ ਜੀ ਬੇਦਬੀ ਨਾ ਹੋ ਜੇ, ਕਈ ਇਹ ਕਹਿ ਦਿੰਦੇ ਮੈਨੂੰ ਕਿ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਜੇ ਕਹਿੰਦੇ, ਕਈ ਕਹਿੰਦੇ ਅੰਮ੍ਰਿਤ ਨਹੀਂ ਛਕਣਾ ਬੇਦਬੀ ਨਾ ਹੋ ਜੇ, ਕਹਿੰਦੇ ਸਭ ਤੋਂ ਵੱਡੀ ਬੇਦਬੀ ਨਾ ਛਕਣਾ। ਆਖੋ ਸਤਨਾਮ, ਇੱਕ ਬੇਦਬੀ ਕਰਕੇ ਦੂਜੀ ਕਹਿੰਦਾ ਉਹ ਅਸੀਂ ਤਾਂ ਭੁੱਲਣਹਾਰ ਹਾਂ। ਕੋਈ ਤੁਹਾਡੇ 'ਚੋਂ ਖੜਾ ਹੋ ਕੇ ਦੱਸੇ ਕਿ ਭਾਈ ਜੋਗੇ ਦੇ ਪੈਰ ਨਹੀਂ ਗਏ? ਭਾਈ ਜੋਗਾ ਸਿੰਘ ਕਿਹਾ ਜਾਂਦਾ ਨਾ, ਅੰਮ੍ਰਿਤ ਛਕਿਆ ਹੋਏਗਾ ਨਾ, ਸਿੰਘ ਨਾ ਆਇਆ ਕਿ ਉਹਦੇ ਪੈਰ ਨਹੀਂ ਗਏ ਵੇਸਵਾ ਦੇ ਬੂਹੇ ਵੱਲ? ਬੰਦਾ ਭੁੱਲਣ ਆ ਰਹੇ ਗੁਰੂ ਪਿਆਰਿਓ, ਜੇ ਅੰਮ੍ਰਿਤ ਛਕਿਆ ਹੋਏਗਾ ਗਲਤੀ ਹੋ ਵੀ ਜਾਏਗੀ ਤਾਂ ਗੁਰੂ ਇੰਨਾ ਸਖਤ ਨਹੀਂ ਬਖਸ਼ਣ ਆ ਰਿਹਾ। ਆਖੋ ਸਤਨਾਮ, ਉਹ ਬਖਸ਼ਦਾ, ਉਹ ਕਿਰਪਾ ਕਰਦਾ। ਦੱਸੋ ਅੱਜ ਤੰਗ ਕਿਹੜਾ ਜਿਹਨੂੰ ਅਕਾਲ ਤਖ਼ਤ ਤੋਂ ਇਹ ਕਿਹਾ ਹੋਵੇ ਤੇਰੇ ਲਈ ਜਗ੍ਹਾ ਕੋਈ ਨਹੀਂ? ਆਖੋ ਸਤਨਾਮ, ਸਿੱਖ ਧਰਮ ਹੈ। ਗੁਰੂ ਰਾਮਦਾਸ ਜੀ ਨੂੰ ਪੁੱਛਿਆ ਸੀ ਕਿ ਸਤਿਗੁਰੂ ਅੱਜ ਇੱਕ ਗੱਲ ਦੱਸ ਦਿਓ ਕਿ ਸਿੱਖ ਨੂੰ ਕਿੰਨੀ ਵਾਰੀ ਬਖਸ਼ਦੇ ਹੋ, ਸਿੱਖਾਂ ਨੇ ਕਿਹਾ ਸੀ, ਅਤੇ ਗੁਰੂ ਰਾਮਦਾਸ ਜੀ ਦਾ ਜਵਾਬ ਸੀ ਉਹ ਗਿਣਤੀ ਕੋਈ ਨਹੀਂ, ਜਿੰਨੀ ਵਾਰੀ ਮਨ ਕਰਕੇ ਸ਼ਰਨ ਆ ਜੇ ਮੈਨੂੰ ਬਖਸ਼ਣਾ ਪੈਂਦਾ। ਆਖੋ ਸਤਨਾਮ, ਜੇ ਕੋਈ ਭੁੱਲ ਹੋ ਜੇ ਤਾਂ ਕੀ ਤੁਹਾਨੂੰ ਬਖਸ਼ਦੇ ਨਹੀਂ ਗੁਰੂ? ਇਸ ਲਈ ਕੋਈ ਇਹ ਵੀ ਨਾ ਕਵੇ ਮੇਰੇ ਕੋਲ ਬੇਦਬੀ ਨਾ ਹੋ ਜੇ, ਗੁਰੂ ਅੱਗੇ ਅਰਦਾਸ ਕਰੋ, ਮੈਂ ਦਾਅਵੇ ਨਾ ਕਹਿੰਦਾ, ਗੁਰੂ ਅੱਗੇ ਜੋਦੜੀ ਕਰੋ। ਆ ਕੱਲ੍ਹ ਐਤਵਾਰ ਹੈ ਨਾ, ਅਤੇ ਪਿਛਲੇ ਐਤਵਾਰ ਜਲੰਧਰ ਸੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਅੰਮ੍ਰਿਤ ਸੰਚਾਰ ਸੀ, ਔਰ ਉੱਥੇ ਗੁਰੂ ਕਲਗੀਆਂ ਨੇ ਕਿਰਪਾ ਕੀਤੀ, 327 ਪ੍ਰਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਬੇੜੇ 'ਚ ਬੈਠੇ। ਉਸ ਤੋਂ ਪਿਛਲੇ ਐਤਵਾਰ ਅੰਮ੍ਰਿਤਸਰ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਰਸ ਕੀਤਾ, 701 ਪ੍ਰਾਣੀ ਗੁਰੂ ਕਲਗੀ ਵਾਲੇ ਦੇ ਬੇੜੇ 'ਚ ਬੈਠੇ ਸੀ। ਧਿਆਨ ਦੇਣਾ ਖਾਲਸਾ ਜੀ, ਜਲੰਧਰ ਅੰਮ੍ਰਿਤ ਸੰਚਾਰ ਸੀ, ਅਤੇ ਥੋੜ੍ਹਾ ਕਈ ਵਾਰੀ 3-4 ਘੰਟੇ ਲੱਗ ਜਾਂਦੇ, ਅਤੇ ਇੱਕ ਸਿੰਘ ਕਹਿਣ ਲੱਗਾ ਵਿੱਚੋਂ, ਮੁੰਡਾ ਸੀ, ਕਹਿੰਦਾ ਭਾਈ ਸਾਹਿਬ ਮੈਨੂੰ ਕੋਈ ਬਿਮਾਰੀ ਹੈ ਅਤੇ ਮੇਰਾ ਜੀ ਘਬਰਾਉਣ ਲੱਗ ਪਿਆ, ਮੈਂ ਫਿਰ ਕਿਤੇ ਛਕ ਲਵਾਂਗਾ, ਅਤੇ ਮੈਂ ਆਗਿਆ ਦਿਓ ਘਰ ਚੱਲਿਆ। ਗਾਤਰਾ ਉੱਤੋਂ ਪਾਇਆ, ਕਕਾਰ ਪਾਏ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਸਮੁੰਦਰ ਦੇ ਕੰਢੇ 'ਤੇ ਆ ਕੇ ਪਿਆਸਾ ਨਾ ਜਾ। ਆਖੋ ਸਤਨਾਮ, ਉਹ ਮੈਂ ਤੁਹਾਨੂੰ ਅਹਿਮਦਾਬਾਦ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਕੱਲ੍ਹ ਸਮੁੰਦਰ ਚੱਲ ਕੇ ਆਉਣਾ, ਕੋਈ ਨਹਾਉਣ ਤੋਂ ਰਹਿ ਨਾ ਜਾਏ। ਜਦੋਂ ਉਹਨੇ ਕਿਹਾ ਨਾ ਮੇਰੀ ਤਬੀਅਤ ਠੀਕ ਨਹੀਂ, ਧਿਆਨ ਦੇਣਾ, ਇੱਕ ਗੁਰੂ 'ਤੇ ਵਿਸ਼ਵਾਸ ਹੈ, ਕਹਿੰਦਾ ਮੈਂ ਚੱਲਿਆ ਵਾਂ, ਕੰਮ ਥੋੜ੍ਹੀ ਲੇਟ ਹੈ, ਇਹ ਲੇਟ ਹੋ ਜਾਂਦਾ ਅੱਧਾ ਘੰਟਾ ਘੰਟਾ, ਮੇਰੀ ਤਬੀਅਤ ਨਹੀਂ ਸਾਥ ਦੇ ਰਹੀ। ਮੈਂ ਕਿਹਾ ਚੱਲ ਫਿਰ ਮੈਂ ਗੁਰੂ ਦੇ ਭਰੋਸੇ 'ਤੇ ਕਹਿੰਦਾ, ਤੂੰ 5 ਪੌੜੀਆਂ ਜਪਜੀਤ ਸਾਹਿਬ ਦੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਦੇ ਕਿ ਮਹਾਰਾਜ ਤਬੀਅਤ ਰਾਜੀ ਕਰ ਦਿਓ, ਅੱਜ ਜੇ ਆਇਆ ਤਾਂ ਅੰਮ੍ਰਿਤ ਦੀ ਦਾਤ ਲੈ ਕੇ ਹੀ ਜਾਵਾਂ। ਆਖੋ ਸਤਨਾਮ, ਇਹ ਗੁਰੂ ਦੀ ਹਜ਼ੂਰੀ 'ਚ ਮੈਂ ਕਹਿ ਰਿਹਾ ਜੇ, ਉਹ ਬੰਦਾ 9x9 ਸਵੇਰੇ 8:30 ਦਾ ਬੈਠਾ, ਸ਼ਾਮੀ 4 ਵਜੇ ਗਿਆ, ਕਹਿੰਦਾ ਜਦੋਂ ਮੈਂ 5 ਪੌੜੀਆਂ ਪੜ੍ਹ ਕੇ ਵਿਸ਼ਵਾਸ ਨਾਲ ਅਰਦਾਸ ਕੀਤੀ, ਮੇਰਾ ਫਰਕ ਪੈਣਾ ਚਾਲੂ ਹੋ ਗਿਆ। ਮੈਂ ਤੁਹਾਨੂੰ ਤਾਂ ਇਹ ਗੱਲ ਸੁਣਾਈ ਹੈ ਕਿ ਕੋਈ ਭੁੱਲ ਹੋ ਜੇ ਕਿ ਇਹ ਨਹੀਂ ਕੋਈ ਗੁਰੂ ਬਖਸ਼ਦਾ ਨਹੀਂ, ਇਹ ਨਹੀਂ ਉਹ ਨੇੜੇ ਨਹੀਂ, ਸਾਡੀ ਲੋੜ ਹੈ ਵਿਸ਼ਵਾਸ ਦੀ। ਆਖੋ ਸਤਨਾਮ, ਜਿਤਨੇ ਵੀ ਮਾਈ ਭਾਈ ਬੈਠੇ ਹੋ, ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ 5-10 ਮਿੰਟ ਹੋਰ, ਕਿਉਂ ਮਹਾਰਾਜ ਜੀ ਗੁਰਮੁਖੋ, 10 ਮਿੰਟ ਹੋਰ ਚੱਲਣ ਦਈਏ, 10 ਕੁ ਮਿੰਟ ਹੋਰ, 15, ਚਲੋ ਮੈਂ 10 ਕਹਿ ਕੇ ਅਗਾਂਹ ਲੈ ਹੀ ਜਾਣਾ ਹੁੰਦਾ। ਆਖੋ ਸਤਨਾਮ, ਆਓ ਜੀ, ਅੱਜ ਕੋਈ ਪੰਡਾਲ 'ਚੋਂ ਐਸਾ ਨਾ ਰਵੇ ਜਿਹਦਾ ਮਨ ਪਿੰਗਰ ਕੇ ਸਵੇਰੇ ਦਾਤ ਨਾ ਪ੍ਰਾਪਤ ਕਰੇ, ਅਤੇ 10 ਕੁ ਮਿੰਟ ਹੋਰ ਆਪ ਜੀ ਦੇ ਮਹਾਰਾਜ ਦੀ ਸੇਵਾ ਲੈਣ। ਇੱਕ ਵਾਰੀ ਇਹ ਪੰਕਤੀਆਂ ਪੜ੍ਹੋ ਪਿਆਰ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ, ਧਿਆਨ ਨਾਲ ਆਪ ਜੀ ਸਰਵਣ ਕਰਿਓ ਜੀ।
ਬਿਨ ਗੁਰ ਪੂਰੇ ਨਹੀਂ ਉਦਾਰ, ਨਹੀਂ ਉਦਾਰ,
ਨਹੀਂ ਉਦਾਰ, ਨਹੀਂ ਉਦਾਰ।
ਪੂਰੇ ਨਹੀਂ ਉਧਾਰ ਨਹੀਂ ਉਧਾਰ ਨਾਨਕ ਆਖੇ ਇਹੋ
ਵਿਚਾਰ
ਬਾਬਾ ਨਾਨਕ ਆਖੇ ਇਹੋ ਵਿਚਾਰ ਬਿਨ ਗੁਰਪੂਰੇ ਨਹੀਂ ਉਧਾਰ ਨਹੀਂ ਉਧਾਰ
ਸਵਾਲ ਕਰ ਦਿੰਦੇ ਵੀ ਤੁਸੀਂ ਇੰਨਾ ਜ਼ੋਰ ਕਿਉਂ ਲਾਉਂਦੇ ਹੋ ਜੀ ਧਿਆਨ ਦੇਣਾ ਇੱਕ ਗੱਲ ਯਾਦ ਰੱਖਿਓ ਜ਼ੋਰ ਕਲਗੀਆਂ ਵਾਲਾ ਆਪ ਵੀ ਲਾਉਂਦਾ ਰਿਹਾ ਜੀ ਗਾਇਕੀ ਹੱਕ ਸਤਨਾਮ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੀ ਭੱਲਿਆਂ ਨੇ ਅੰਮ੍ਰਿਤ ਛਕ ਲਿਆ ਸੋਢੀਆਂ ਨੇ ਅੰਮ੍ਰਿਤ ਛਕ ਲਿਆ ਧਰੇਣਾ ਨੇ ਅੰਮ੍ਰਿਤ ਛਕ ਲਿਆ ਬੇਦੀਓ ਤੁਸੀਂ ਵੀ ਛਕ ਲਓ ਇਹ ਜ਼ੋਰ ਨਹੀਂ ਹੱਕ ਸਤਨਾਮ ਇਹ ਬੇਦੀ ਕੁੱਲ ਦੇ ਮਹਾਂਪੁਰਸ਼ ਸੀ ਬਾਬਾ ਬੱਤੀ ਜੀ ਉਹਨਾਂ ਨੂੰ ਪ੍ਰੇਰਨਾ ਦਿੱਤੀ ਸੀ ਕਲਗੀਆਂ ਵਾਲੇ ਪਾਤਸ਼ਾਹ ਇਹ ਜ਼ੋਰ ਨਹੀਂ ਔਰ ਤੁਸੀਂ ਬਾਬਾ ਕਲਾਧਾਰੀ ਜੀ ਬੇਦੀ ਕੁੱਲ 'ਚੋਂ ਤੁਸੀਂ ਹੈਰਾਨ ਹੋਵੋਗੇ ਗੁਰੂ ਪਿਆਰਿਓ ਇੱਕ ਤੁਸੀਂ ਸਾਖੀ ਸੁਣੀ ਹੋਏਗੀ ਚੌਥੇ ਪਾਤਸ਼ਾਹ ਜੀ ਦੀ ਕਿ ਗੁਰੂ ਰਾਮਦਾਸ ਜੀ ਕੋਲ ਇੱਕ ਸਿੱਖ ਆਇਆ ਸੀ ਭਾਈ ਆਦਮ ਪੁੱਤਰ ਦੀ ਦਾਤ ਲੈਣ ਲਈ ਸਾਰਿਆਂ ਨੇ ਸੁਣੀ ਹੋਏਗੀ ਭਾਈ ਆਦਮ ਅਤੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਹੋਏਗਾ ਅਤੇ ਇਹਦੀ ਵੋਟੀ ਨੂੰ ਤਰੇੜ ਆ ਗਈ ਸੀ ਪਤਾ ਨਹੀਂ ਹੋਣਾ ਕਿ ਨਹੀਂ ਮਹਾਰਾਜ ਨੇ ਦੁਬਾਰਾ ਆਵਾਜ਼ ਮਾਰ ਕੇ ਨਾ ਗੁਰੂ ਰਾਮਦਾਸ ਜੀ ਨੇ ਤਰੇੜ ਭਰੀ ਸੀ ਪਤਾ ਕਿਵੇਂ ਭਰੀ ਸੀ ਕਹਿਣ ਲੱਗੇ ਬੀਬਾ ਅੱਜ ਤੱਕ ਦੁਨੀਆ 'ਤੇ ਰਿਵਾਜ਼ ਇਹ ਬੱਚਾ ਹੋਣ ਤੋਂ ਬਾਅਦ ਨਾਂ ਰੱਖਦੇ ਹੈ ਜਿਹੜਾ ਤੈਨੂੰ ਆਖਿਆ ਨਾ ਗੁਰੂ ਨਾਨਕ ਦੇ ਘਰ 'ਚੋਂ ਪੁੱਤਰ ਹੋਏਗਾ ਅਤੇ ਨਾਂ ਉਹਦਾ ਅੱਜ ਹੀ ਰੱਖ ਦਿੰਦੇ ਹਾਂ ਜਿਹੜਾ ਤੇਰੇ ਘਰ ਪੁੱਤਰ ਹੋਏਗਾ ਭਾਈ ਭਗਤੂ ਨਾਂ ਰੱਖੀ ਬੜੀ ਕਰਨੀ ਕਮਾਈ ਵਾਲਾ ਹੋਏਗਾ ਗੱਜ ਕਿਹਾ ਕੋ ਸਤਨਾਮ ਸੰਗਤ ਧਿਆਨ ਦੇਣਾ ਗੁਰੂ ਰਾਮਦਾਸ ਜੀ ਦਾ ਵੇਲਾ ਭਾਈ ਆਦਮ ਨੂੰ ਵਰ ਮਿਲਿਆ ਪੁੱਤਰ ਹੋਇਆ ਭਾਈ ਭਗਤੂ ਇਤਿਹਾਸ ਪੜ੍ਹੋ ਭਾਈ ਭਗਤੂ ਦਾ ਪੁੱਤਰ ਹੋਇਆ ਜੇ ਭਾਈ ਗੌਰਾ ਭਾਈ ਗੋਰੇ ਦੇ ਦੋ ਪੁੱਤਰ ਹੋਏ ਜੇ ਭਾਈ ਜੀਵਨ ਦਾਸ ਅਤੇ ਭਾਈ ਦਿਆਲ ਦਾਸ ਧਿਆਨ ਦੇਣਾ ਜੀ। ਭਾਈ ਜੀਵਨ ਦਾਸ ਦੇ ਅੱਗੋਂ ਦੋ ਪੁੱਤਰ ਹੋਏ ਨੇ, ਭਾਈ ਰਾਮੂ ਤੇ ਭਾਈ ਸ਼ਾਮੂ। ਉਹ ਛੋਟੇ ਸੀ। ਹੁਣ ਸੰਗਤ ਇੱਕ ਧਿਆਨ ਦੇਣਾ, ਚੌਥੇ ਪਾਤਸ਼ਾਹ ਸਮਾਂ ਭਾਈ ਭਗਤੂ ਕੁੱਲ ਚੱਲੀ, ਇੱਧਰੋਂ ਕਿਹਦਾ ਟਾਈਮ ਆ ਗਿਆ ਦਸਵੇਂ ਪਾਤਸ਼ਾਹ ਦਾ। ਭਾਈ ਆਦਮ ਦੀ ਕੁੱਲ 'ਚੋਂ ਭਾਈ ਭਗਤੂ, ਭਾਈ ਗੋਰਾ ਅਤੇ ਭਾਈ ਜੀਵਨ ਦਾਸ, ਭਾਈ ਦਿਆਲ ਦਾਸ, ਇੱਧਰ ਟਾਈਮ ਆ ਗਿਆ ਦਸਵੇਂ ਪਾਤਸ਼ਾਹ ਦਾ। ਸਾਬੋ ਕੀ ਤਲਵੰਡੀ ਕੋਲ ਇਹਨਾਂ ਦੋਵਾਂ ਦੇ ਪਿੰਡ ਨੇ, ਭਾਈ ਦਿਆਲ ਦਾਸ ਦਾ ਵੀ, ਭਾਈ ਜੀਵਨ ਦਾਸ ਦਾ ਵੀ, ਅਤੇ ਗੁਰੂ ਰਾਮਦਾਸ ਦਾ ਵਰ ਸੀ ਨਾ। ਤੇਰੀ ਕੁੱਲ ਚੱਲੇਗੀ, ਤੇਰੀ ਕੁੱਲ ਵਿੱਚ ਵੀ ਸੇਵਾ ਭਾਵਨਾ ਹੋਏਗੀ, ਪੂਜਾ ਹੋਏਗੀ, ਸਤਿਕਾਰ ਹੋਏਗਾ, ਸਾਰਾ ਪਿੰਡ ਪੂਜਦਾ ਸੀ। ਅਤੇ ਇਹ ਮਹੀਨੇ ਬਾਅਦ, 15 ਦਿਨ ਬਾਅਦ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਦਸਵੇਂ ਪਾਤਸ਼ਾਹ ਦੇ ਸਾਬੋ ਕੀ ਤਲਵੰਡੀ। ਕਹਿੰਦੇ ਜਦੋਂ ਭਾਈ ਜੀਵਨ ਦਾਸ ਦਰਸ਼ਨ ਕਰਨ ਗਿਆ ਨਾ ਜੀ ਕਲਗੀਆਂ ਵਾਲੇ ਪਾਤਸ਼ਾਹ ਦੇ, ਅਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਜੀਵਨ ਦਾਸ ਤੁਸੀਂ ਗੁਰੂ ਰਾਮਦਾਸ ਜੀ ਦੀ ਬਖਸ਼ੀ ਹੋਈ ਕੁੱਲ 'ਚੋਂ ਤੁਰੇ ਆ ਰਹੇ ਹੋ, ਅਸੀਂ ਨਵੀਂ ਮਰਿਆਦਾ ਬਣਾਈ ਹੈ ਖੰਡੇ ਬਾਟੇ ਦੇ ਅੰਮ੍ਰਿਤ ਦੀ, ਅਤੇ ਤੂੰ ਵੀ ਭਾਈ ਜੀਵਨ ਦਾਸ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਸੱਜ ਜਾ, ਅਤੇ ਸਾਰਾ ਪਿੰਡ ਤੇਰੇ ਮਗਰ। ਮੇਨ ਬੰਦਾ ਚੇਂਜ ਹੋ ਜੇ, ਮਗਰ ਜਿਹੜੇ ਸਾਰੇ ਸ਼ਰਧਾਲੂ ਉਹ ਵੀ ਚੇਂਜ। ਪਿੰਡ ਸਮੇਤ ਇਹ ਦਾਤ ਲੈ, ਧਿਆਨ ਦੇਣਾ। ਭਾਈ ਜੀਵਨ ਦਾਸ ਦੇ ਬਚਨ ਸੀ ਕਲਗੀਆਂ ਵਾਲੇ ਪਾਤਸ਼ਾਹ, ਜਿਵੇਂ ਪਿੱਛੇ ਸੇਵਾ ਲੈਂਦੇ ਆ ਰਹੇ ਹੋ ਧੰਨ ਭਾਗ, ਜਿਵੇਂ ਅੱਗੋਂ ਸੇਵਾ ਲੈਣੀ ਜੇ ਧੰਨ ਭਾਗ, ਤੁਹਾਡਾ ਕੂਕਰ ਹਾਜ਼ਰ ਏ। ਕਹਿੰਦੇ ਭਾਈ ਜੀਵਨ ਦਾਸ ਨੇ ਪਿੰਡ ਸਮੇਤ ਅੰਮ੍ਰਿਤ ਛਕਿਆ, ਭਾਈ ਜੀਵਨ ਸਿੰਘ ਸਜਿਆ। ਇਹ ਜ਼ੋਰ ਨਹੀਂ ਅੱਕ ਸਤਨਾਮ, ਧਿਆਨ ਦੇਣਾ ਜੀ। ਇਸੇ ਤਰ੍ਹਾਂ ਭਾਈ ਦਿਆਲ ਦਾਸ ਆਇਆ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ, ਮਹਾਰਾਜ ਨੇ ਉਹੋ ਹੀ ਕਿਹਾ ਕਿ ਭਾਈ ਦਿਆਲ ਦਾਸ ਤੁਸੀਂ ਭਾਈ ਆਦਮ ਦੀ ਕੁੱਲ 'ਚੋਂ ਹੋ, ਭਾਈ ਭਗਤੂ ਦੀ ਕੁੱਲ 'ਚੋਂ ਹੋ, ਨਵੀਂ ਮਰਿਆਦਾ ਬਣਾਈ ਹੈ ਖੰਡੇ ਬਾਟੇ ਦੀ, ਤੁਸੀਂ ਵੀ ਅੰਮ੍ਰਿਤ ਛੱਕ ਕੇ ਸਿੰਘ ਸਜੋ, ਗੁਰੂ ਵਾਲੇ ਬਣੋ। ਅਤੇ ਭਾਈ ਦਿਆਲ ਦਾਸ ਦਾ ਜਵਾਬ ਸੀ, ਮਹਾਰਾਜ ਜਿਵੇਂ ਪਿੱਛੇ ਸੇਵਾ ਲੈਂਦੇ ਹੋ ਉਸੇ ਤਰ੍ਹਾਂ ਲਈ ਜਾਓ, ਇਹ ਨਵੀਂ ਮਰਿਆਦਾ 'ਚ ਮੈਨੂੰ ਨਾ ਸ਼ਾਮਿਲ ਕਰੋ। ਆਖੋ ਸਤਨਾਮ। ਇਹ ਨਹੀਂ ਮੰਨਿਆ, ਇੱਕ ਭਰਾ ਮੰਨਿਆ ਸਕਿਆ, ਇਹ ਨਹੀਂ ਮੰਨਿਆ, ਧਿਆਨ ਦੇਣਾ। ਕਹਿੰਦੇ ਮਹਾਰਾਜ ਕਲਗੀਧਰ ਪਾਤਸ਼ਾਹ ਸਾਬੋ ਕੀ ਤਲਵੰਡੀ ਦੇ ਕੋਲ ਅਨੇਕਾਂ ਪਿੰਡਾਂ ਵਿੱਚ ਚਰਨ ਪਾ ਰਹੇ ਆ, ਅਨੇਕਾਂ ਪਿੰਡਾਂ ਨੂੰ ਦਰਸ਼ਨ ਦੇ ਰਹੇ ਨੇ, ਅਨੇਕਾਂ ਪਿੰਡਾਂ ਨੂੰ ਨਿਹਾਲ ਕਰ ਰਹੇ ਨੇ। ਮੈਂ ਸਾਰੇ ਪੰਡਾਲ ਨੂੰ ਬੇਨਤੀ ਕਰਾਂਗਾ, ਇਸ ਵੇਲੇ ਤੁਸੀਂ ਵੀ ਸੁਰਤੀ ਨਾਲ ਦਰਸ਼ਨ ਕਰੋ। ਗੱਜ ਕੇ ਹੱਕੋ ਸਤਨਾਮ। ਲਾਓ ਲਸ਼ਕਰ ਨਾਲ ਹੁੰਦਾ ਸੀ, ਕਲਗੀਆਂ ਸਜਾਈਆਂ, ਨੀਲਾ ਘੋੜਾ, ਸ਼ਸਤਰ ਬਸ਼ਤਰ ਪਹਿਨੇ ਸਿੰਘ ਨਾਲ। ਪਿਤਾ ਮੇਰੋ ਵੱਡੋ ਧਨੀ, ਕਰੋਗੇ ਦਰਸ਼ਨ ਥੋੜ੍ਹੇ ਜਿਹੇ ਜੀ? ਯਤਨ ਕਰਾਂਗੇ ਤੁਹਾਨੂੰ ਪੂਰੇ ਟਾਈਮ ਸਿਰ ਘਰ, ਬਸ 5-10 ਮਿੰਟ ਵਿੱਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਭਾਵਨਾ ਬਣਾ ਲਓ, ਕਲਗੀਆਂ ਵਾਲੇ ਬੈਠੇ ਨੇ। ਆਖੋ ਸਤਨਾਮ। ਇੰਜ ਪਿੰਡਾਂ ਚਰਨ ਪਾ ਰਹੇ ਸੀ, ਕਿਰਪਾ ਕਰ ਰਹੇ ਸੀ, ਸੰਗਤਾਂ ਨਿਹਾਲ ਹੋ ਰਹੀਆਂ ਸੀ ਦਰਸ਼ਨ ਕਰ ਕਰਕੇ। ਸੋਹਣੀ ਕਲਗੀਆਂ ਸਜਾਈਆਂ, ਸ਼ਸਤਰ ਸਜਾਏ, ਨੀਲੇ 'ਤੇ ਬੈਠੇ ਅਨੇਕਾਂ ਸਿੰਘਾਂ ਦੇ ਜਥੇ ਨਾਲ, ਨਾਮ ਕਮਾਈਆਂ ਵਾਲੇ ਸਿੰਘ ਨਾਲ। ਮੇਰਾ ਖਿਆਲ ਨਾਲ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਬਹੁਤ ਚਿਰ ਮਹਾਰਾਜ ਜੀ ਦੇ ਨਾਲ ਰਹੇ ਨੇ, ਉਹ ਵੀ ਸ਼ਾਇਦ ਨਾਲ ਹੋਣਗੇ। ਕਰੋ ਪਿਤਾ ਦੇ ਦਰਸ਼ਨ ਇਸ ਰੂਪ ਦੇ ਵਿੱਚ, ਇੱਕ ਵਾਰੀ ਕਵੋ ਸਾਰੇ ਜੀ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਰਾਜਨ ਕੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜਿਓ ਔਰ ਦੂਜਾ ਕੌਣ ਤੇ ਆਈ ਹੈ। ਰਾਜਨ ਮੈਂ ਤੂੰ ਰਾਜਾ ਕਹੀਏ,
ਰਾਜਨ ਮੈਂ ਤੂੰ ਰਾਜਾ ਕਹੀਏ,
ਤੂੰ मालवे वांग हाजरी लाइए जथे दे नाल सारे भाई बोलियो भावना बना के दूजी वारी सारिया बीबिया प्यार दे नाल सारे भाई बोलो जथे नाल जी
राजन मैं तू राजा कहिए राजन मैं तू राजा कहिए
शाबाश ये टी सीरीज वाले सारी रिकॉर्डिंग कर रहे हैं जिन्हू करोड़ां बंदियां ने चैनलों के उत्ते मुड़ के देखना है ते वो जदों वेखण ते पता ते लग जाना इलाहाबाद का प्रोग्राम है ते कोई ये ना अहमदाबाद का प्रोग्राम है कोई ये ना कह दे कि अहमदाबाद दियां बीबियां ढिलियां हो गई आखो सतनाम गज के प्यो की सिफत करो बाणी च लिखे हर जस कहते लाज ना आवे आखो सतनाम सारे भाई बोलो
राजन मैं तू राजा कही राजन मैं तू राजा कही
वाह वाह
राजन में तू राजा कही है राजन में तू राजा कही है
ओ राजन में तू राजा कही है पूमन में पूमा ठाकुर में ठकराई तेरी कोमन सिर कोमा
राजन में तू राजा कही है राजन में तू राजा कही है
हक हक या देश गुरु गोबिंद सिंह करो दीदारे हक हक या देश गुरु गोबिंद सिंह ओ बादशाह दरवेश बादशाह भी दरवेश भी है जी बादशाह दरवेश गुरु गोविंद सिंह
राजन में तू राजा कही है राजन में तू राजा कही है
हाँ जी राजन
में तू राजा कही है राजन में तू
कादरे हर कार गुरु गोबिंद सिंह कादरे हर कार गुरु गोबिंद सिंह ओ बेकसारा यार जिदा कोई नहीं ओ बेकसारा यार गुरु गोबिंद सिंह
राजन में तू राजा कही है राजन में तू राजा कही है
हक हक आगा गुरु गोबिंद सिंह
राजन में तू
ਕਮੜਾ ਸਮਾਪਤੀ ਹੈ ਜੀ। ਬਾਣੀ ਦੁਆਰਾ ਤੁਸੀਂ ਦਰਸ਼ਨ ਕੀਤੇ ਨੇ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨਗਜਨ ਲੰਬੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਇਹ ਪਿੰਡਾਂ ਦੇ ਵਿੱਚ ਨਾ ਤਲਵੰਡੀ ਸਾਬੋਕੀ ਦੇ ਕੋਲ, ਬਠਿੰਡੇ ਦੇ ਕੋਲ ਮਹਾਰਾਜ ਚਰਨ ਪਾ ਰਹੇ ਆ, ਅਤੇ ਭਾਈ ਦਿਆਲ ਦਾਸ ਨੂੰ ਪਤਾ ਲੱਗਾ ਕਿ ਮਹਾਰਾਜ ਹਰ ਪਿੰਡ 'ਚ ਚਰਨ ਪਾ ਰਹੇ, ਅਤੇ ਇਹਨਾਂ ਸਾਰੇ ਪਿੰਡ ਨੇ ਜੀ ਪ੍ਰਸ਼ਾਦਾ ਚਾਵਲ ਸਬਜ਼ੀਆਂ ਤਿਆਰ ਕੀਤੀਆਂ ਕਿ ਮਹਾਰਾਜ ਜੀ ਦੇ ਅਸੀਂ ਵੀ ਆਪਣੇ ਪਿੰਡ 'ਚ ਪਿੰਡ ਦੀ ਬਾਈ 'ਤੇ ਖੜ੍ਹੇ ਆ। ਜਦੋਂ ਕਲਗੀ ਵਾਲੇ ਪਾਤਸ਼ਾਹ ਦਾ ਘੋੜਾ ਮਗਰ ਹਜ਼ਾਰਾਂ ਦਾ ਲਾਉ ਲਸ਼ਕਰ ਨਾਲ, ਅਤੇ ਭਾਈ ਦਿਆਲ ਦਾਸ ਕਹਿੰਦਾ ਹੈ ਮਹਾਰਾਜ ਜੀ ਕਿਰਪਾ ਕਰੋ ਸਾਡੇ ਪਿੰਡ 'ਚ ਵੀ ਚਰਨ ਪਾਓ, ਬੇਅੰਤ ਪਦਾਰਥ ਤਿਆਰ ਨੇ ਰਸਨਾਂ ਨੂੰ ਲਾਓ। ਅਤੇ ਗੁਰੂ ਗੋਬਿੰਦ ਸਿੰਘ ਜੀ ਹੱਸ ਪਏ, ਕਹਿੰਦੇ ਦਿਆਲ ਦਾਸ ਤੂੰ ਸਾਡਾ ਬਚਨ ਨਹੀਂ ਮੰਨਿਆ, ਅਸੀਂ ਤੇਰਾ ਕਿਵੇਂ ਮੰਨੀ। ਆਖੋ ਸਤਨਾਮ। ਇਹ ਜ਼ੋਰ ਨਹੀਂ। ਦੂਜਾ ਬਚਨ ਕੀਤਾ ਭਾਈ ਦਿਆਲ ਦਾਸ ਨਗੋਰਿਆਂ ਦਾ ਪਿੰਡ ਹੈ, ਅਤੇ ਜਿੰਨੇ ਨਗੋਰੇ ਨੇ ਤੇਰੀ ਗਲਤੀ ਕਰਕੇ। ਪੜ੍ਹੋ ਇਤਿਹਾਸ। ਮਹਾਰਾਜ ਨੇ ਨਹੀਂ ਚਰਨ ਪਾਏ, ਅੱਗੇ ਤੁਰ ਪਏ। ਹੁਣ ਧਿਆਨ ਦੇਣਾ, ਉਹ ਦਿਆਲ ਦਾਸ ਭਾਈ ਭਗਤੂ ਦੀ ਕੁੱਲ 'ਚੋਂ ਮਨ ਨਾ ਟਿਕੇ, ਮਨ ਨਾ ਟਿਕੇ। ਗੁਰੂ ਨਾਰਾਜ਼ ਹੋਵੇ ਮਨ ਕਿੱਥੋਂ ਟਿਕੇ, ਮਨ ਨਾ ਟਿਕੇ। ਸੰਗਤ ਨੂੰ ਪੁੱਛਿਆ ਕੀ ਕਰੀਏ, ਸਾਰੇ ਕਹਿੰਦੇ ਦਿਆਲ ਦਾਸ ਜੀ ਮਨ ਨਹੀਂ ਟਿਕਦਾ, ਅਤੇ ਗੱਡਿਆਂ ਦੇ ਉੱਤੇ ਲੱਦੋ ਪ੍ਰਸ਼ਾਦੇ ਚਾਵਲ ਪਦਾਰਥ, ਅਤੇ ਜਿੱਧਰ ਗੁਰੂ ਮਹਾਰਾਜ ਗਏ ਚਲੋ ਮਗਰ। ਕਹਿੰਦੇ ਮਗਰ ਮਗਰ ਪਰ ਖਾਲਸਾ ਜੀ, ਦੋ ਦਿਨ ਦੋ ਰਾਤਾਂ ਮਹਾਰਾਜ ਨੇ ਮੱਥੇ ਨਹੀਂ ਲਾਇਆ। ਇਹਨੇ ਨੂੰ ਸਾਬੋ ਕੀ ਤਲਵੰਡੀ ਪਹੁੰਚ ਗਏ, ਅਤੇ ਭਾਈ ਦਿਆਲ ਦਾਸ ਰੋਣ ਆਕਾ, ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਅੱਜ ਪਤਾ ਲੱਗਾ ਤੇਰਾ ਵਿਛੋੜਾ ਕੀ ਹੈ। ਆਖੋ ਸਤਨਾਮ। ਮੈਨੂੰ ਨਹੀਂ ਪਤਾ ਕਿ ਅੰਮ੍ਰਿਤ ਛਕਣ 'ਤੇ ਤੇਰੀ ਇੰਨੀ ਖੁਸ਼ੀ ਹੈ। ਧੰਨ ਕਲਗੀਆਂ ਵਾਲੇ ਪਾਤਸ਼ਾਹ, ਜੇ ਇੰਨੀ ਖੁਸ਼ੀ ਅੰਮ੍ਰਿਤ ਛਕਣ 'ਤੇ, ਫਿਰ ਕਿਰਪਾ ਕਰ ਮੈਂ ਵੀ ਦਿਆਲ ਦਾਸ ਤੋਂ ਦਿਆਲ ਸਿੰਘ ਸਜਣ ਨੂੰ ਤਿਆਰ। ਗੱਜ ਕੇ ਆਖੋ ਸਤਨਾਮ। ਉਸੇ ਵੇਲੇ ਪੰਜਾਂ ਪਿਆਰਿਆਂ ਦਾ ਪ੍ਰਬੰਧ ਕੀਤਾ ਗਿਆ, ਪਿੰਡ ਸਮੇਤ ਅੰਮ੍ਰਿਤ ਛਕਿਆ, ਅਤੇ ਅੰਮ੍ਰਿਤ ਦੀ ਦਾਤ ਇਹਨੇ ਲਈ। ਅਤੇ ਮਹਾਰਾਜ ਕਹਿੰਦੇ ਜਾਂ ਜੋ ਪਦਾਰਥ ਲਿਆਇਆ ਛਕਾ। ਜਦੋਂ ਕਹਿੰਦੇ ਗਿਆ ਆਪਣੇ ਗੱਡਿਆਂ ਤੋਂ ਲੈਣ, ਤਾਂ ਹੁਣ ਬਦਬੂ ਪਈ ਆਵੇ। ਵਾਪਸ ਆ ਗਿਆ, ਕਹਿੰਦੇ ਮਹਾਰਾਜ ਦੋ ਦਿਨ ਦੋ ਰਾਤਾਂ ਬੀਤ ਗਈਆਂ, ਪਦਾਰਥ ਖਰਾਬ ਹੋ ਗਏ ਨੇ। ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾ ਇੱਕ ਵਾਰੀ ਫੇਰ ਜਾ, ਗੁਰੂ ਨਾਨਕ ਦਾ ਨਾਂ ਲੈ ਕੇ ਕੱਪੜਾ ਚੁੱਕ, ਜੇ ਅੱਜ ਤੂੰ ਨਵਾਂ ਹੋ ਗਿਆ ਅੰਮ੍ਰਿਤ ਛੱਕ ਕੇ, ਅਤੇ ਪਦਾਰਥ ਵੀ ਨਵੇਂ ਹੋ ਗਏ ਨੇ। ਆਖੋ ਸਤਨਾਮ। ਇਹ ਕਿਹੜੀ ਵੱਡੀ ਗੱਲ ਗੁਰੂ ਘਰ 'ਚ। ਉਹ ਜਦੋਂ ਕੱਪੜਾ ਚੁੱਕਿਆ, ਗੁਰੂ ਨਾਨਕ ਦਾ ਨਾਂ ਲੈ ਕੇ ਉਹ ਪਦਾਰਥ ਖੁਸ਼ਬੂਆਂ ਵੰਡ ਰਹੇ ਨੇ, ਪਰਾਰਥ ਸੰਗਤਾਂ ਨੂੰ ਛਕਾਏ, ਮਹਾਰਾਜ ਜੀ ਨੇ ਵੀ ਛਕੇ, ਸੰਗਤ ਇਸ਼ਾਰਾ ਲੈਣਾ। ਕੀ ਇਹ ਜ਼ੋਰ ਨਹੀਂ? ਕਿੰਨੀ ਪ੍ਰੇਰਨਾ ਦੇ ਦੇ ਕੇ ਇਹ ਦਾਤਾਂ ਦਾਸ ਬੇਨਤੀ ਕਰੇਗਾ। ਜਿਤਨੇ ਵੀ ਪੰਡਾਲ ਵਿੱਚ ਐਸੇ ਸਰੀਰ ਬੈਠੇ ਹੋਣ ਜਿਹੜੇ ਅਜੇ ਗੁਰੂ ਵਾਲੇ ਨਾ ਬਣੇ ਹੋਣ, ਸਵੇਰੇ ਠੀਕ 10 साढ़े 10 बजे अमृत संचार जिहड़ा वो होना सब माई भाई ने गुरु वाले बनना है। बार सिंह खड़े होणगे, बाकी अहमदाबाद आलियो एक एहो जा इतिहास रच दियो, एहो जा एक साध संगत जिनी भी बैठे हो मैं बेनती करांगा एहो जी चढ़दी कला का इतिहास रच दियो। दास गया सी रामनगर बरेली दे कोल 40 किलोमीटर रामपुर बरेली दे कोल, बरेली अमृत संचार सी ते शुक्रवार रात दे दीवान सी रामपुर, ते जदों रामपुर गए इसे तरह दीवान सजिया ते मैं जेड़े प्रधान सी ना गुरुद्वारे दे मैं बेनती कीती, मैं कहा जी अमृत बारे भी बेनती करनी है, बरेली अमृत संचार है ऐतवार, इतों भी 40-50 प्राणी 100 प्राणी जावे। ओ जेड़े गुरुद्वारे दे प्रधान सी ना रामपुर, उन्हां माइक दे उत्ते एक गल कही जिहड़ी तुहानू मैं अहमदाबाद वालियां दे चरणां च रख रहा। उन्होंने माइक ते कही, वो ट्रांसपोर्टर ने जी गुरुद्वारे दे प्रधान, 400 ट्रक उन्हां दा चलदा और इन्नी कृपा 400 दा 400 ड्राइवर अमृतधारी, आखो सतनाम, 400 कलिंडर अमृतधारी। ट्रांसपोर्टर ने पेट्रोल पंप अपने ने, असी गरीब जा जथा वा, ਜਦੋਂ ਅਸੀਂ ਅੰਮ੍ਰਿਤਸਰ ਤੋਂ ਰਾਮਪੁਰ ਗਏ ਹਾਂ ਉਹਨਾਂ ਨੇ ਆਪਣੀ ਰਾਈਫਲ ਕੱਢ ਕੇ ਨਾ ਆਕਾਸ਼ ਵੱਲ ਫਾਇਰ ਕੀਤੇ, ਉਹਨਾਂ ਦੇ ਨੌਕਰ ਨੇ ਦੁਨਾਲੀ ਲੈ ਕੇ ਆਕਾਸ਼ ਵੱਲ ਫਾਇਰ ਕੀਤੇ। ਮੈਂ ਕਿਹਾ ਇਹ ਕੀ ਕਰਨ ਦਿਓ, ਗੋਲੀਆਂ ਚਲਾਈ ਜਾਂਦੇ ਹੋ? ਕਹਿੰਦੇ ਅੰਮ੍ਰਿਤਸਰ ਤੋਂ ਗੁਰੂ ਕੇ ਕੀਰਤਨੀ ਆਏ, ਖੁਸ਼ੀ ਚਲਾ ਰਹੇ ਹਾਂ। ਇੰਨਾ ਮਾਣ ਇੱਕ ਕੀਰਤਨ ਨੂੰ, ਗੁਰੂ ਦੀ ਨਗਰੀ ਨੂੰ ਧਿਆਨ ਦੇਣਾ। ਉਹਨਾਂ ਨੂੰ ਸ਼ਾਮੀ ਜਦੋਂ ਪੰਡਾਲ 'ਚ ਮੈਂ ਕਿਹਾ ਜੀ ਅੰਮ੍ਰਿਤ ਬਾਰੇ ਵੀ ਬੇਨਤੀ ਕਰੋ, ਅਤੇ ਉਹਨਾਂ ਨੇ ਮਾਈਕ 'ਤੇ ਇੱਕ ਗੱਲ ਕਹੀ ਰਾਮਪੁਰ 'ਚ, ਕਹਿੰਦੇ ਭਾਈ ਸਾਹਿਬ ਕਹਿੰਦੇ ਪਏ ਅੰਮ੍ਰਿਤ ਬਾਰੇ ਬੇਨਤੀ ਕਰੋ, ਅਤੇ ਉਹਨਾਂ ਨੇ ਛਾਤੀ 'ਤੇ ਹੱਥ ਮਾਰ ਕੇ ਕਿਹਾ ਭਰੀ ਸੰਗਤ 'ਚ, ਕਹਿੰਦੇ ਰਾਮਪੁਰ ਵਾਲਿਆਂ ਨੂੰ ਇੱਕ ਗੁਰੂ ਗੋਬਿੰਦ ਸਿੰਘ 'ਤੇ ਮਾਣ ਹੈ, ਕਿਰਪਾ। ਕੀ ਮਾਣ ਹੈ? ਕਹਿੰਦੇ ਸਾਡੇ ਰਾਮਪੁਰ ਵਿੱਚ ਗੁਰੂ ਕਲਗੀਆਂ ਵਾਲੇ ਦੀ ਬਖਸ਼ਿਸ਼ ਹੈ, ਜਿਹਦੇ ਕਰਕੇ ਮਾਣ ਹੈ ਕਿ ਰਾਮਪੁਰ ਦੇ ਵਿੱਚ 95% ਸਿੱਖ ਅੰਮ੍ਰਿਤਧਾਰੀ ਹੋ ਚੁੱਕੇ ਨੇ। ਆਖੋ ਸਤਨਾਮ। ਅਹਿਮਦਾਬਾਦ ਵਾਲਿਓ, ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਰਲ ਮਿਲ ਕੇ ਘਰ ਘਰ ਅੰਮ੍ਰਿਤ ਦੀ ਦਾਤ ਭੇਜ ਦਿਓ, ਘਰ ਘਰ ਅੰਮ੍ਰਿਤ ਵੇਲਾ ਭੇਜ ਦਿਓ, ਘਰ ਘਰ ਸੁਮਨੀ ਸਾਹਿਬ ਜਪਜੀਤ ਸਾਹਿਬ ਭੇਜ ਦਿਓ, ਤਾਂ ਕਿ ਇੱਕ ਟਾਈਮ ਆਵੇ ਅਹਿਮਦਾਬਾਦ ਵਿੱਚ ਵੀ ਇਹ ਖੁਸ਼ਬੂ ਆਵੇ ਇੱਥੇ 98, ਕਿਉਂ 1% ਤਾਂ ਹੁੰਦਾ ਹੀ ਹੈ ਦੂਜਾ ਕੰਮ, ਆਖੋ ਸਤਨਾਮ, ਇੱਥੇ 98-99% ਉਹ ਗੁਰੂ ਕੇ ਸਿੱਖ ਅੰਮ੍ਰਿਤ ਦੀ ਦਾਤ ਲੈ ਚੁੱਕੇ। ਆਖੋ ਸਤਨਾਮ। ਮੈਂ ਤੇ ਆਪਣੇ ਵੱਲੋਂ ਹੱਥ ਜੋੜ ਕੇ ਸਹਿਜਧਾਰੀ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਸਵੇਰੇ ਵਾਂਝੇ ਨਾ ਰਹਿਣ, ਉਹ ਵੀ ਆ ਜਾਣ ਅਤੇ ਆ ਕੇ ਕਲਗੀਆਂ ਵਾਲੇ ਦੀ ਦਾਤ ਪ੍ਰਾਪਤ ਕਰਕੇ ਕਹਿ ਦੇਣ ਹੁਣ ਸਹਿਜ ਮੁੱਕ ਗਿਆ ਅਤੇ ਹੁਣ ਤੇਰੇ ਬਣ ਗਏ ਗਾਈ ਕੇ। ਆਖੋ ਸਤਨਾਮ। ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਭੋਪਾਲ ਦੇ ਵਿੱਚ ਬਹੁਤ ਸਿੰਧੀ ਨੇ, ਭੋਪਾਲ 'ਚ ਅੰਮ੍ਰਿਤ ਸੰਚਾਰ ਹੋਇਆ ਸੀ ਗੁਰੂ ਪਿਆਰਿਓ, ਅਤੇ 150 ਬੰਦੇ ਨੇ ਅੰਮ੍ਰਿਤ ਛਕਿਆ ਸੀ, 80 ਸਹਿਜਧਾਰੀ ਸੀ। ਆਖੋ ਸਤਨਾਮ। ਜਿੰਨੇ ਸਹਿਜਧਾਰੀ ਵੀਰ ਵੀ, ਉਹ ਵੀ ਯਤਨ ਕਰੋ ਸਵੇਰੇ ਸ਼ਾਮਿਲ ਹੋ ਕੇ ਤਿਆਰ ਵਾਰ, ਉਹ ਵੀ ਦਾਤ ਲੈਣ। ਜਿਹੜੇ ਗੁਰਮੁਖ ਜਨ ਬੈਠੇ ਨੇ ਉਹਨਾਂ 'ਚੋਂ ਵੀ ਜਿੰਨੇ ਜੇ ਦਾਤ ਨਹੀਂ ਲਈ ਜਾਂ ਤੂੰ ਚਿੱਤੀ 'ਚ ਗੁਰੂ ਵਾਲਾ ਬਣੇ, ਨਿਗੋਰੀ ਭਗਤੀ ਨਾ ਕਰੇ। ਗੁਰੂ ਸਾਹਿਬ ਕਹਿੰਦੇ ਨੇ ਬਿਨ ਗੁਰ ਪੂਰੇ ਨਹੀਂ ਉਧਾਰ, ਬਾਬਾ ਨਾਨਕ ਆਖੇ। ਮੈਂ ਬੇਨਤੀ ਕਰਾਂਗਾ ਭਾਈ ਅਮਨਦੀਪ ਸਿੰਘ ਜੀ ਨੂੰ, ਉਹ ਭਾਵੇਂ ਆਪ ਇੱਕ ਅੱਧਾ ਸਿੰਘ ਬਾਹਰ ਖਲੋ ਜਾਣ, ਕਿਉਂਕਿ ਕਈਆਂ ਨੇ ਥੋੜ੍ਹਾ ਮਜਬੂਰੀ ਬਸ ਕਈ ਵਾਰੀ ਆਨੰਦ ਸਾਹਿਬ ਤੋਂ ਪਹਿਲੇ, ਵੈਸੇ ਬੇਨਤੀ ਪ੍ਰਬੰਧਕਾਂ ਵੱਲੋਂ ਲੰਗਰ ਛੱਕ ਕੇ ਸਾਰੇ ਜਾਣਾ, ਲੇਕਿਨ ਜਿਹਨਾਂ ਨੂੰ ਮਜਬੂਰੀ ਬਹੁਤ ਜ਼ਿਆਦਾ ਹੋਵੇ ਅੱਧੋਂ ਵੱਧ ਕੋਈ, ਬਾਕੀ ਇਹ ਦਿਨ ਰੋਜ਼ ਰੋਜ਼ ਨਹੀਂ ਆਉਂਦੇ, ਅਸੀਂ ਪਤਾ ਨਹੀਂ ਕਿੰਨੇ ਮੀਲ ਸਫ਼ਰ ਕਰਕੇ, ਜੇ ਆਪਾਂ ਟਾਈਮ ਗਿਣੀਏ, ਚਲੋ ਇਹ ਸਾਨੂੰ ਜਹਾਜ਼ 'ਤੇ ਲੈ ਆ ਉਹ ਟਾਈਮ ਘੱਟ ਗਿਆ, ਜੇ ਗੱਡੀ ਦਾ ਗਿਣੀਏ ਤਾਂ ਸਾਧ ਸੰਗਤ ਕੀਰਤਨ ਜਿਹੜੇ ਦੀਵਾਨ 4-5 ਨੇ ਤੁਹਾਡੇ, ਅਤੇ ਕੀਰਤਨ ਹੋਇਆ 10 ਘੰਟੇ ਅਤੇ ਸਫ਼ਰ 36 ਘੰਟੇ। ਆਖੋ ਸਤਨਾਮ। ਇਸ ਲਈ ਜਿੰਨੀਆਂ ਵੀ ਬੀਬੀਆਂ ਵੀਰ ਭੈਣਾਂ ਬੈਠੀਆਂ ਉਹ ਇਹ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਬਾਹਰੋਂ ਆਪਣੇ ਪ੍ਰਣ ਪੱਤਰ ਕਟਵਾ ਕੇ ਜਾਣਾ, ਤੇ ਜਿਨ੍ਹਾਂ ਨੇ ਛਕਿਆ ਹੋਇਆ ਇੱਕ ਇੱਕ ਪ੍ਰਣ ਪੱਤਰ ਖਾਲੀ ਲੈ ਕੇ ਜਾਣਾ, ਅੱਜ ਰਾਤੀ ਸੋਚਣਾ ਕਿ ਕਿਹੜਾ ਪ੍ਰੇਰਨਾ ਦੇ ਕੇ ਬਦਲ ਸਕਦਾ ਉਹਨੂੰ ਸਵੇਰੇ ਨਾਲ ਲੈ ਕੇ ਆਵਾਂ। ਆਖੋ ਸਤਨਾਮ। ਮੈਂ ਦਾਅਵੇ ਨਾਲ ਕਹਿੰਦਾ, ਜੇ ਤੁਸੀਂ ਪੈਸਾ ਬੈਂਕ 'ਚ ਚੜਾਓਗੇ ਵਿਆਜੀ, ਅੱਜ ਕੱਲ੍ਹ ਕੀ ਦਿੰਦੇ ਜੀ ਮੈਨੂੰ ਪਤਾ ਨਹੀਂ, ਅਹਿਮਦਾਬਾਦ 'ਚ ਕੀ ਦਿੰਦੇ, ਸਾਡੇ ਅੰਮ੍ਰਿਤਸਰ 'ਚ 80-70-80 ਪੈਸੇ ਰਹਿ ਗਏ ਵਿਆਹ। ਆਖੋ ਸਤਨਾਮ। ਬੈਂਕ ਦਾ ਵਿਆਜ ਇੰਨਾ ਕੀ ਹੈ ਸਾਰਾ, 1% ਤੋਂ ਵੀ ਥੱਲੇ। ਪ੍ਰਾਈਵੇਟ ਚੜ੍ਹਾ ਲਓ 2%, ਬਹੁਤ ਹੀ ਗਲਤ ਜਗ੍ਹਾ ਚੜ੍ਹਾ ਲਓ 3%, 4%। ਪਰ ਬਾਬਾ ਨਾਨਕ ਦਾ ਵਿਆਜ ਬੜਾ ਤਗੜਾ ਜੇ। ਬਾਬਾ ਕਹਿੰਦਾ, ਇੱਕ ਟੁੱਟੇ ਨੂੰ ਜੋੜ ਦੇ 10% ਤੇਰਾ। ਆਖੋ ਸਤਨਾਮ। ਜਿਹੜੇ ਬੈਠੇ ਹੋ ਮਾਈ ਭਾਈ, ਉਹ ਇਹ ਨਾ ਸਮਝੋ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਹੀ ਅੰਮ੍ਰਿਤ ਦਾ ਪ੍ਰਚਾਰ ਕਰਨਾ, ਰਾਗੀਆਂ ਨਹੀਂ ਕਰਨਾ, ਕਵੀਆਂ ਨਹੀਂ ਕਰਨਾ, ਢਾਡੀਆਂ ਨਹੀਂ ਕਰਨਾ। ਨਹੀਂ, ਇੱਕ ਇੱਕ ਸਿੱਖ ਪ੍ਰਚਾਰਕ ਬਣੋ। ਆਪਣੇ ਜੀਵਨ 'ਚ ਇੱਕ ਖਾਨਾ ਰੱਖੋ ਕਿ ਮੈਂ ਆਪਣੇ ਜੀਵਨ 'ਚ ਘੱਟ ਤੋਂ ਘੱਟ 5 ਨਗੋਰਿਆਂ ਨੂੰ ਗੁਰੂ ਵਾਲਾ ਬਣਾਉਣਾ। ਆਖੋ ਸਤਨਾਮ। ਅੱਜ ਰਾਤੀ ਸੋਚ ਕੇ ਇੱਕ ਅੱਧਾ ਸਵੇਰੇ ਪ੍ਰੇਰਨਾ ਦੇ ਕੇ ਲੈ ਕੇ ਆਉਣਾ। ਸਤਿਗੁਰੂ ਕਿਰਪਾ ਕਰੇ, ਤੁਸੀਂ ਤਾਂ ਛਕਣਾ ਹੀ ਛਕਣਾ, ਕੋਈ ਇੱਥੋਂ ਪ੍ਰਣ ਕੱਤਰ ਕਟਾਏ ਤੋਂ ਬਗੈਰ ਨਾ ਜਾਵੇ। ਜਿਨ੍ਹਾਂ ਨੇ ਛਕਿਆ ਉਹ ਸਵੇਰੇ ਦੀਵਾਨ ਸਰਵਨ ਕਰੋ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਇਸੇ ਹਾਲ 'ਚ ਅੰਮ੍ਰਿਤ ਸੰਚਾਰ ਹੋਏਗਾ। ਬਾਕੀ ਪੂਰਾ ਵੇਰਵਾ ਸਟੇਜ ਸੈਕਟਰੀ ਸਾਹਿਬ ਤੁਹਾਨੂੰ ਆਨੰਦ ਸਾਹਿਬ ਤੋਂ ਪਹਿਲਾਂ ਹੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਸੰਗਤ ਨੂੰ ਵੇਰਵਾ ਕੱਲ੍ਹ ਦਾ ਸਾਰਾ ਦੱਸ ਦੇਣ, ਤਾਂ ਕਿ ਸੰਗਤ ਕੱਲ੍ਹ ਵੀ ਕੀਰਤਨ ਦਾ ਲਾਹਾ ਵੀ ਲਵੇ, ਅੰਮ੍ਰਿਤ ਸੰਚਾਰ 'ਚ ਵੀ ਸ਼ਾਮਿਲ ਹੋਵੇ। ਪਰਿਵਾਰ ਸਮੇਤ ਅੰਮ੍ਰਿਤ ਛਕੋ, ਪਰ ਜੇ ਮਜਬੂਰੀ ਹੋਵੇ, ਇੱਕ ਜੀਵਨ ਸਾਥੀ ਨਾ ਮੰਨਦਾ ਹੋਵੇ, ਤਾਂ ਮੈਂ ਬੇਨਤੀ ਕਰਦਿਆਂ ਤੁਹਾਨੂੰ ਇਜਾਜ਼ਤ ਦਿੰਦਾ ਹੋਵੇ। ਹੁਣ ਕੋਈ ਬੀਬੀ ਅੰਮ੍ਰਿਤ ਛਕਣਾ ਚਾਹੁੰਦੀ ਹੋਵੇ, ਘਰ ਵਾਲਾ ਕਹੇ ਮੈਂ ਨਹੀਂ ਛਕਣਾ, ਪਰ ਤੁਹਾਨੂੰ ਖੁਸ਼ੀ ਨਾਲ ਲਾਗਿਆ ਦਿੰਦਾ ਹੋਵੇ, ਉਹ ਛਕ ਸਕਦੀ ਹੈ। ਕੋਈ ਭਾਈ ਇਕੱਲਾ ਛਕਣਾ ਚਾਹੇ, ਬੀਬੀ ਨਹੀਂ ਛਕਦੀ, ਖੁਸ਼ੀ ਨਾਲ ਅੱਗਿਆਂ ਦਿੰਦੀ ਹੈ, ਛਕ ਸਕਦਾ। ਇਹ ਕਿਉਂ ਕਈਆਂ ਦੇ ਮਨ 'ਚ ਹੁੰਦਾ ਜੀ ਦੋਵੇਂ ਛਕਣ? ਇਹ ਮੈਂ ਤਾਂ ਬੇਨਤੀ ਕਰ ਰਿਹਾ, ਇਹ ਸਿੱਖ ਕੌਮ ਦੇ ਉੱਤੇ ਇੱਕ ਵਾਰੀ ਸਵਾਲ ਆਇਆ ਸੀ। ਇੱਕ ਬੀਬੀ ਗਈ ਸੀ 5 ਪਿਆਰਿਆਂ ਕੋਲ ਅੰਮ੍ਰਿਤ ਦੀ ਦਾਤ ਲੈਣ, ਅਤੇ 5 ਪਿਆਰਿਆਂ ਨੇ ਕਿਹਾ ਸੀ, ਬੀਬੀ ਤੇਰਾ ਘਰ ਵਾਲਾ? ਕਹਿੰਦੇ ਜੀ ਉਹ ਨਹੀਂ ਛਕਦਾ। ਕਹਿੰਦੇ 1-2 ਸਾਲ ਠਹਿਰ ਕੇ ਛਕਾਂਗਾ। ਅਤੇ 5 ਪਿਆਰਿਆਂ ਨੇ ਕਿਹਾ ਸੀ, ਬੀਬੀ ਇਕੱਲੀ ਨੂੰ ਨਹੀਂ ਛਕਾਉਂਦੇ, ਦੋਵੇਂ ਜੀ ਆਓ ਤਾਂ ਛਕਾਉਂਦੇ ਹਾਂ। ਅਤੇ ਉਹ ਬੀਬੀ ਨੇ ਹੱਥ ਖੜ੍ਹੇ ਕਰ ਲਏ ਸੀ, ਆਖਿਆ, 5 ਪਿਆਰਿਓ ਫਿਰ ਮੈਂ ਫਰੀ ਜੇ, ਧਿਆਨ ਦੇਣਾ, ਮੈਂ ਫਰੀ ਜੇ ਮੇਰੀ ਕੱਲ੍ਹ ਮੌਤ ਹੋ ਗਈ, ਮਹੀਨੇ ਨੂੰ ਹੋ ਗਈ, ਸਾਲ ਨੂੰ ਹੋ ਗਈ, 6 ਮਹੀਨੇ ਨੂੰ ਹੋ ਗਈ, ਜੇ ਮੈਨੂੰ ਦਰਗਾਹ 'ਚ ਪੁੱਛਿਆ ਨਾ ਕਲਗੀਆਂ ਵਾਲੇ ਨੇ ਨਿਗੁਰੀ ਆਈ ਹੈ, ਤਾਂ ਮੈਂ ਤਾਂ ਕਹਿ ਦਾਂਗੀ ਮੈਂ ਛਕਣ ਗਈ ਸੀ, ਤੇਰੇ 5 ਪਿਆਰਿਆਂ ਨੇ ਨਹੀਂ ਛਕਾਇਆ। ਆਖੋ ਸਤਨਾਮ। ਇਹ ਜਦੋਂ ਕੌਮ ਸਾਹਮਣੇ ਗੱਲ ਆਈ, ਉਸ ਵੇਲੇ 5 ਪਿਆਰਿਆਂ ਨੇ ਹੋਰ ਸੰਸਥਾਵਾਂ ਨੇ ਫਿਰ ਸਲਾਹ ਕੀਤੀ ਕਿ ਇੱਕ ਜੀ ਨਾ ਛਕੇ ਤਾਂ ਦੂਜੇ ਦਾ ਕੀ ਕਸੂਰ ਹੈ। ਹਾਂ, ਕੁਝ ਮਰਿਆਦਾ ਸਮਝਾਈ ਜਾਂਦੀ, ਉਹ 5 ਪਿਆਰੇ ਸਮਝਾਉਣਗੇ। ਜਦੋਂ ਦੂਜਾ ਜੀ ਤਿਆਰ ਹੁੰਦਾ, ਮੰਨ ਲਓ ਜਨਾਨੀ ਨੇ ਛਕ ਲਿਆ, ਅਤੇ ਆਦਮੀ ਸਾਲ ਬਾਅਦ ਮਨ ਬਣਦਾ, ਉਦੋਂ ਫਿਰ ਦੁਬਾਰਾ ਦੋਵਾਂ ਨੂੰ ਛਕਾਉਂਦੇ ਨੇ। ਇਹ ਸਾਰਾ ਕੱਲ੍ਹ ਦੱਸ ਦਿੱਤਾ ਜਾਏਗਾ 5 ਪਿਆਰਿਆਂ ਰਾਹੀਂ। ਇਹ ਮੈਂ ਤਾਂ ਬੇਨਤੀ ਕੀਤੀ, ਕੋਈ ਇਕੱਲਾ ਵੀ ਛਕਣਾ ਚਾਹੁੰਦਾ ਹੋਵੇ, ਦੂਜਾ ਜੀ ਇਜਾਜ਼ਤ ਖੁਸ਼ੀ ਨਾਲ ਦਿੰਦਾ, ਉਹ ਛਕ ਸਕਦਾ। ਇਸ ਲਈ ਸਾਰਿਆਂ ਨੇ ਆਪਣੇ ਪ੍ਰਣ ਪੱਤਰ ਕਟਾ ਕੇ ਜਾਣੇ ਹੈ, ਤਾਂ ਕਿ ਇੰਨਾ ਪੈਸਾ ਲਾਇਆ, ਸਾਡੀਆਂ ਟਿਕਟਾਂ ਹਵਾਈ ਜਹਾਜ਼ਾਂ ਦੀਆਂ ਭਰੀਆਂ, ਉਹ ਸਾਡੀਆਂ ਟਿਕਟਾਂ ਇਹਨਾਂ ਨੇ ਗੱਡੀਆਂ ਦੀਆਂ ਭਰੀਆਂ, ਇੰਨੀ ਮਾਇਆ ਖਰਚ ਕੀਤੀ ਪ੍ਰਬੰਧਕਾਂ ਨੇ, ਜਿਹੜੇ ਜਿਨ੍ਹਾਂ ਦੇ ਘਰ ਰਹਿ ਰਹੇ ਹਾਂ ਉਹਨਾਂ ਨੇ। ਇਹ ਕਿਸੇ ਲੇਖੇ ਆ ਸਕੇ, ਇਹਨਾਂ ਕੀਰਤਨ ਦਰਬਾਰਾਂ ਦਾ ਕੋਈ ਨਿਚੋੜ ਸਾਹਮਣੇ ਆ ਸਕੇ। ਸਭ ਨੇ ਸਵੇਰੇ ਜਿਹੜੀ ਸੰਗਤ ਉੱਠ ਕੇ ਜਾ ਰਹੀ ਹੈ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, 1-2 ਮਿੰਟ ਲਈ ਬਹਿ ਜਾਓ, ਕੇਵਲ 2 ਮਿੰਟ ਲਈ। ਸਟੇਜ ਸੈਕਟਰੀ ਸਾਹਿਬ ਆਪਣਾ ਪ੍ਰੋਗਰਾਮ ਦੱਸ ਦੇਣ ਕੱਲ੍ਹ ਦਾ ਸਾਰਾ, ਅਤੇ ਫਿਰ ਆਪ ਜੀ ਬਹੁਤੀ ਕਾਹਲੀ ਹੋਵੇ ਤੇ ਨਹੀਂ ਤੇ 1 ਮਿੰਟ ਲਈ ਸਾਰੇ ਬਿਰਾਜਮਾਨ ਹੋ ਜਾਓ।
ਦਿਨ ਗੁਰਪੂਰੇ ਨਹੀਂ ਉਦਾ ਨਹੀਂ ਉਦਾ, ਦਿਨ ਗੁਰਪੂਰੇ ਬਾਬਾ ਨਾਨਕ ਆਖੇ ਹੋ ਵਿਚਾਰ, ਬਾਬਾ ਨਾਨਕ ਆਖੇ ਹੋ ਵਿਚਾਰ, ਬਾਬਾ ਨਾਨਕ ਆਖੇ ਹੋ ਵਿਚਾਰ,
ਬਾਬਾ ਨਾਨਕ ਆਖੇ ਹੋ ਵਿਚਾਰ,
ਦਿਨ ਗੁਰਪੂਰੇ।